उन वेद ग्रंथ विचार रहो और जाप न छोड़ो एक करी। मथुरा जन को प्रभु दीन दयाल है, संगत सेठ निहाल करी। रामदास गुरु जगतारिन को गुर ज्योत अर्जुन महे तरी। सुकौ तल गुर सिरिया एनस सहज सुभाए। दर्शन परसे गुरु के जन्म मरण दुख जाए। हो वै शिव तक संबंधी नूर असो पुरसो चट्टी तुझ डिठे सचे पातशाह। मर जन्म जन्म दी कटती सजन सचा पातशाह। सिर संद साहु जिस पास बैठिया सोई है सबना लवे साहु।
सतनाम श्री वाहिगुरु साहिब जीओ। जइया जो जाने है तो दुर्मत हन कर बस काया गाओ। रण रुतो भाजे नहीं सूरो थारो नाओ।
वाहिगुरु जी का खालसा वाहिगुरु जी की फतेह। परम सत्कार योग साहिब श्री गुरु ग्रंथ साहिब के चरणों में सज बैठी गुरु स्वरूप साध संगत जी। सतगुरु महाराज सच्चे पातशाह की महान कृपा दे सदका आप जी गुरु के चरणा चा करके सतगुरु महाराज की पित्र पावन गोल का निघ मान रहे हो। हरि जस कीर्तन सुने श्री गुरु ग्रंथ साहिब जी दर्शन दीदारे किए हैं। हुण जो इस गुरु घर विखे गुरु की कृपा के नाल सतगुरु महाराज सच्चे पातशाह मेहर कर रहे हैं। जो लड़ीवार श्री गुरु ग्रंथ साहिब जी की पुत्र पावन कथा प्रारंभ है सो आओ वो कथा सुन के अपने जीवन सफला करिए। मन निरकागर करो गुरु के चरणों में फतेह बुलाओ। वाहिगुरु जी का खालसा वाहिगुरु जी की फतेह।
जिया जो जाने तो दुर्मत हन कर बस काया गाओ।
ये बाणी भगत कबीर जी की है। गौड़ी राग दे विच बाणी उचारण की है भगत कबीर जी ने और इस बाणी का नाम है गौड़ी पूर्वी बावन अखरी। क्योंकि इस बाणी विच भगत कबीर जी ने बावन जो 52 अखर हैं हिंदी के उन्हां द्वारा यह बाणी उचारण की है। क्योंकि गुरु नानक देव जी महाराज सच्चे पातशाह जिस वेले पढ़ने वास्ते पढ़ते कोले गए गुरु नानक साहब जी ने कूड़ा पा के दिता कि कूड़ा है पढ़ो इस तां गुरु नानक देव जी महाराज सच्चे पातशाह गुरु ग्रीनवाल कह लगे कूड़े का अर्थ की है मैं पढ़ांगा तां इहदा अर्थ की है। और पांडा कह लगे कि बच्चे ये कल्ले अखर का कोई अर्थ नहीं होया करता। अखरां तो जो शब्द बनता है उहदा अर्थ हुंदा है। कल्ले अखर का कोई अर्थ नहीं हुंदा। ते तां गुरु नानक देव जी महाराज सच्चे पातशाह कह लगे फिर जिहदा अर्थ नहीं है मैं उह पढ़दा नहीं। जे अर्थ नहीं जी चीज का बेअर्थ मैं कद तो पढ़ा। पांडे ने फिर कहा कह लगे नहीं कदे भी कल्ले अखर का कोई अर्थ नहीं होया करना। ਅੱਜ ਤੇ ਪੜ੍ਹਤਾ ਸਹੀ, ਅਗਲੇ ਫਿਰ ਪੜ੍ਹੇਗਾ, ਫਿਰ ਅੱਖਰਾਂ ਦਾ ਜ਼ੋਰ ਬਣ ਕੇ ਸ਼ਬਦ ਬਣਦਾ ਔਰ ਸ਼ਬਦ ਦਾ ਅਰਥ ਬਣਦਾ। ਪਹਿਲੇ ਅੱਖਰ ਦਾ, ਇਕੱਲੇ ਅੱਖਰ ਦਾ ਕੋਈ ਅਰਥ ਨਹੀਂ ਹੁੰਦਾ। ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਫਿਰ ਤੈਨੂੰ ਪੜ੍ਹਦੇ ਪਤਾ ਹੀ ਨਹੀਂ, ਅਰਥ ਤੇ ਹੈ, ਇਕੱਲੇ ਅੱਖਰ ਦਾ ਜੇ ਅਰਥ ਨਹੀਂ, ਅੱਖਰ ਐਵੇਂ ਹੀ ਨਹੀਂ ਬਣੇ, ਔਰ ਜੇ ਅਰਥ ਨਹੀਂ ਉਹਦੀ ਪੜ੍ਹਨ ਦੀ ਵੀ ਕੋਈ ਲੋੜ ਨਹੀਂ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਇਹ ਉੱਚੇ ਬਾਜੇ ਉੱਚੇ ਬੋਲ ਸੁਣੇ, ਦੇਖਿਆ ਕਿ ਬੱਚਾ ਸਿਆਣਾ, ਗਲਤੀ ਉੱਚੀ ਕਰ ਰਿਹਾ ਜਦੋਂ ਕਿ ਅਰਥ ਹੁੰਦੇ ਨੇ, ਤਾਂ ਫਿਰ ਕਹਿੰਦੇ ਤੁਸੀਂ ਇਹ ਦੱਸੋ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਊੜੇ ਅੱਖਰ ਦੁਆਰਾ ਊੜੇ ਉਪਮਾ ਤਾਂ ਕੀ ਕੀਜੇ। ਤੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਊੜੇ ਅੱਖਰ ਦੁਆਰਾ ਉਸ ਅਕਾਲ ਪੁਰਖ ਵਾਹਿਗੁਰੂ ਪ੍ਰਵੇਸ਼ ਦੀ ਉਪਮਾ ਦਾ ਪ੍ਰਤੀਕ ਅੱਖਰ ਹੈ। ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਨੇ ਬੜੀ ਕਮਾਲ ਦੀ ਰਚਨਾ ਰਚੀ ਹੈ ਗੁਰਬਾਣੀ। ਗਣਿਤ ਵਿਦਿਆ ਦਾ ਪਹਿਲਾ ਅੱਖਰ ਏਕਾ ਹੈ, ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਦੇ ਲਈ ਇਕੱਲੀ ਦੀ ਵਰਤੋਂ ਕੀਤੀ ਹੈ, ਕੋਈ ਦੋ ਚਾਰ ਦੀ ਨਾ। ਔਰ ਜਿਹੜੀ ਭਾਸ਼ਾ ਵਿਦਿਆ ਹੈ ਉਹਦਾ ਪਹਿਲਾ ਅੱਖਰ ਊੜਾ ਹੈ, ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਵੀ ਪਹਿਲੇ ਹੀ ਲਿਆ, ਅਤੇ ਫਿਰ ਉਹਨਾਂ ਦਾ ਦੋਹੇ ਅੱਖਰਾਂ ਦਾ ਮਹਾਰਾਜ ਗੁਰੂ ਗਰੀਬ ਨਿਵਾਜ ਨੇ ਤਿੰਨ ਪ੍ਰਕਾਰ ਦੀ ਵਿਦਿਆ ਮੰਨੀ ਗਈ ਹੈ। ਤਿੰਨੇ ਪ੍ਰਕਾਰ ਦੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਦੇ ਵਿੱਚ ਵਿਦਤਾ ਦਿਖਾਈ ਦੋਹੇ ਅੱਖਰਾਂ ਚ, ਕਿਉਂਕਿ ਵਿਦਿਆ ਤਿੰਨ ਪ੍ਰਕਾਰ ਦੀ ਹੈ। ਇੱਕ ਹੈ ਭਾਸ਼ਾ ਵਿਦਿਆ ਜਿਹੜੀ ਅਸੀਂ ਭਾਸ਼ਾ ਬੋਲਦੇ ਹਾਂ, ਇੱਕ ਹੈ ਅੰਕ ਵਿਦਿਆ, ਇੱਕ ਹੈ ਚਿੰਨ੍ਹ ਵਿਦਿਆ। ਅਸੀਂ ਕਿਤੇ ਵੀ ਜਾਈਏ, ਕਿਤੇ ਬੋਰਡ ਤੇ ਸ਼ਬਦ ਲਿਖਿਆ ਹੁੰਦਾ ਹੈ ਫਲਾਣਾ ਸ਼ਹਿਰ ਇੰਨੀ ਦੂਰ ਹੈ, ਅਤੇ ਨਾਲ ਇੱਕ ਚਿੰਨ੍ਹ ਹੁੰਦਾ, ਤੀਰ ਹੁੰਦਾ ਕਿ ਇਸ ਪਾਸੇ ਨੂੰ। ਉਹ ਲਿਖਿਆ ਕੁਛ ਵੀ ਨਹੀਂ, ਪਰ ਉਹ ਤੀਰ ਤੋਂ ਅੰਦਾਜ਼ਾ ਹੈ ਕਿ ਜਿਹੜੇ ਇਸ ਜਿਸਦਾ ਇਹ ਨਾਮ ਲਿਖਿਆ ਸ਼ਹਿਰ ਦਾ, ਉਹ ਜਿੱਧਰ ਮੇਰੇ ਤੀਰ ਜਾ ਰਿਹਾ ਇਸ ਪਾਸੇ ਮੁੜਨਾ। ਤੁਸੀਂ ਸੜਕਾਂ 'ਤੇ ਜਾਂਦੇ ਹੋ, ਉਹਨੂੰ ਤੁਹਾਨੂੰ ਦੱਸਣ ਦੀ ਬੜਾ ਲੋੜ ਨਹੀਂ, ਇੱਥੇ ਤਾਂ ਇੱਕ ਦਿਨ ਜਾਏ ਕਈ ਵੀ ਤੀਰ ਬਣਾਉਂਦੇ ਪਹਿਲੀ। ਔਰ ਇਹ ਜਿਹੜੀ ਇੱਕ ਹੈ ਭਾਸ਼ਾ ਵਿਦਿਆ, ਅਤੇ ਦੂਜੀ ਹੈ ਚਿੰਨ੍ਹ ਵਿਦਿਆ, ਅਤੇ ਤੀਜੀ ਹੈ ਅੰਕ ਵਿਦਿਆ। ਜਿਹੜੀ ਅੰਕ ਵਿਦਿਆ ਉਹਦੇ ਨੌ ਅੱਖਰ ਨੇ, ਕਦੇ ਹੋਰ ਦੱਸ ਹੈ ਹੀ ਨਹੀਂ, ਇਹਦੇ ਨੌਵੇਂ ਅੱਖਰ ਨੇ ਅੱਜ ਤੱਕ ਦੁਨੀਆਂ 'ਤੇ। ਗਣਿਤ ਵਿਦਿਆ ਇੱਕ ਦੋ ਤਿੰਨ ਚਾਰ ਤੋਂ ਨੌ ਤੱਕ ਜਾਂਦੇ ਹਾਂ ਅਸੀਂ, ਅੱਗੇ ਜੀਰੋ ਆ ਜਾਂਦੀ ਹੈ। ਤੇ ਜਿਹੜੀ ਭਾਸ਼ਾ ਵਿਦਿਆ ਇਹਦੇ ਅੱਖਰਾਂ ਦੀ ਕੋਈ ਇੱਕੋ ਜੀ ਕਿਤੇ ਵੀ ਇਹ ਮਿਲਣ ਵਾਲਾ ਨਹੀਂ ਮਿਲਦੀ ਹੈ, ਕਿਸੇ ਦੇ 35 ਅੱਖਰ ਨੇ, ਕਿਸੇ ਦੇ 40 ਅੱਖਰ ਨੇ, ਕਿਸੇ ਦੇ 50 ਅੱਖਰ ਨੇ, ਕਿਸੇ ਦੇ 26 ਅੱਖਰ ਨੇ, ਕਿਸੇ ਦੇ 52 ਅੱਖਰ ਨੇ, ਕਿਸੇ ਦੇ ਕੋਈ ਵੱਧ ਘੱਟ ਵੀ ਹਨ। ਔਰ ਮੈਂ ਤੇ ਇੱਕ ਸੁਣਿਆ ਹੈ ਕਿਸੇ ਕੋਲੋਂ, ਕਹਿੰਦੇ ਇੱਕ ਪਤਾ ਨਹੀਂ ਕਿਹੜੇ ਰੂਸ ਵਿੱਚ ਕੋਈ ਸੂਬੇ ਦੀ ਭਾਸ਼ਾ 3 ਅੱਖਰਾਂ ਦੀ ਹੈ, ਪਤਾ ਨਹੀਂ ਕਿਵੇਂ ਕਰਦੇ, ਕੋਈ ਹਿਸਾਬ ਹੋਏਗਾ। ਸੋ ਖੈਰ ਆਪਾਂ ਇਸ ਪਾਸੇ ਨਾ ਜਾਈਏ, ਜਿਵੇਂ ਆਪਣੇ ਗੁਰਮੁਖੀ ਦੇ 35 ਅੱਖਰ ਨੇ ਅਤੇ ਹਿੰਦੀ ਦੇ 52 ਅੱਖਰ ਨੇ, ਇਸੇ ਤਰ੍ਹਾਂ ਹੋਰ ਭਾਸ਼ਾਵਾਂ ਦੇ ਵੱਧ ਘੱਟ ਅੱਖਰ ਹਨ, ਪਰ ਗਣਿਤ ਵਿਦਿਆ ਦੇ ਸਾਰੇ ਕਿਤੇ ਵੀ ਵੱਧ ਨਹੀਂ, ਨਾ ਉਹ ਅੱਖਰ ਨੇ ਦੱਸਣਾ ਕੋਈ ਨਹੀਂ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਓਅੰਕਾਰ ਦੇ ਵਿੱਚ ਤਿੰਨੋਂ ਹੀ ਵਿਦਿਆ ਇਕੱਠੀਆਂ ਕਰ ਦਿੱਤੀਆਂ, ਏਕਾ ਗਣਿਤ ਵਿਦਿਆ, ਊੜਾ ਭਾਸ਼ਾ ਵਿਦਿਆ ਹੈ, ਅਤੇ ਓਅੰਕਾਰ ਜੋ ਅਸੀਂ ਬੋਲਦੇ ਹਾਂ, ਓਅੰਕਾਰ ਲਿਖਿਆ ਤੇ ਕਿਤੇ ਨਹੀਂ, ਚਿੰਨ੍ਹ ਹੈ ਜਿਹੜਾ ਊੜੇ ਦੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਾਰ ਬਣਾਈ ਹੈ, ਉੱਤੇ ਚਿੰਨ੍ਹ ਬਣਾਇਆ ਹੈ, ਉਹਨੂੰ ਅਸੀਂ 3 ਅੱਖਰ ਉਹਦੇ ਵਿੱਚ ਬੋਲਦੇ ਹਾਂ ਓਅੰਕਾਰ। ਉੱਥੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਨੇ ਉਹ ਜਿਹੜੀ ਹੈ ਚਿੰਨ੍ਹ ਵਿਦਿਆ ਵਿੱਚ ਲਿਆਂਦੀ ਹੈ, ਔਰ ਉਹਨੂੰ ਖੋਲ੍ਹਿਆ। ਅੱਗੇ ਜਾ ਕੇ ਮਹਾਰਾਜ ਨੇ ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਿਰਚਿਤ, ਓਅੰਕਾਰ ਸਹਿਜੁਗ ਪਏ, ਓਅੰਕਾਰ ਵੇਦ ਨਿਭਏ, ਉਹਨੂੰ ਫਿਰ ਸਾਰੀ ਗੱਲ ਨੂੰ ਖੋਲ੍ਹਿਆ, ਓਅੰਕਾਰ ਕਿੱਥੋਂ ਵਰਤੋਂ ਕੀਤੀ ਹੈ। ਇਸ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਦੋਵੇਂ ਅੱਖਰਾਂ ਨੂੰ ਪਹਿਲਾਂ ਇੱਕ ਅੱਖਰ ਦੇ ਵਿੱਚ ਅਰਥ ਕੱਢੇ, ਇੱਕ ਅਕਾਲ ਪੁਰਖ ਨਿਰੰਕਾਰ ਜੋ ਵਾਹਿਗੁਰੂ ਪਰਮੇਸ਼ਰ ਹੈ, ਅਤੇ ਓਅੰਕਾਰ ਜੋ ਸਭ ਦਾ ਪ੍ਰਕਾਸ਼ਕ ਹੈ, ਔਰ ਨਾਲੇ ਚਿੰਨ੍ਹ ਵਿਦਿਆ, ਨਾਲੇ ਊੜਾ ਅੱਖਰ ਹੈ, ਤੇ ਨਾਲੇ ਗਣਿਤ ਵਿਦਿਆ ਏਕਾ ਹੈ। ਔਰ ਇਸੇ ਤਰ੍ਹਾਂ ਤੇ ਹੀ, ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਬੀਰ ਭਗਤ ਨੂੰ ਵੀ ਹੋਏ ਨੇ, ਮਹਾਰਾਜ ਸੱਚੇ ਪਾਤਸ਼ਾਹ ਨੂੰ ਮਿਲਿਆ ਕਬੀਰ ਭਗਤ, ਪਹਿਲਾਂ ਵੀ ਭਗਤ ਸੀ, ਕੋਈ ਇਹ ਕੋਈ ਸ਼ੰਕਾ ਨਹੀਂ, ਕੋਈ ਭਗਤ ਨਹੀਂ ਸੀ, ਪਰ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਹੋਏ, ਉਸ ਤੋਂ ਜਦੋਂ ਉਹਨੂੰ ਹੋਰ ਅਸ ਆਇਆ ਨਾ, ਫਿਰ ਉਸ ਨੂੰ ਵਰਣਨ ਨਹੀਂ ਕਰ ਸਕਿਆ ਕਿ ਹੁਣ ਅਸਲੀ ਆਨੰਦ ਦਾ ਪਤਾ ਲੱਗਿਆ ਕਿ ਅਸਲੀ ਆਨੰਦ ਕੀ ਹੈ। ਕਿਉਂਕਿ ਬੱਚੇ ਕਾਲਜ ਪੜ੍ਹਦੇ ਨੇ, ਕੋਈ ਬੀ ਏ ਪਾਸ ਕਰਦਾ, ਕੋਈ ਐਮ ਏ ਪਾਸ ਕਰਦਾ, ਕੋਈ ਡਿਗਰੀਆਂ ਕਰਦਾ, ਡਿਗਰੀ ਤੇ ਥੋੜੇ ਵਾਲੇ ਵੀ ਕਰ ਲੈਂਦਾ, ਪਾਸ ਥੋੜੇ ਵਾਲੇ ਵੀ ਹੋ ਜਾਂਦਾ ਵੀ ਪਾਸ ਹੈ ਬੀ ਏ ਕੀਤਾ ਹੋਇਆ, ਪਰ ਜਿਹੜੀ ਦੀ ਮੈਰਿਟ ਬਣਦੀ ਹੈ ਉਹਨੂੰ ਜ਼ਿਆਦਾ ਹੀ ਰਸ ਹੋਇਆ ਕਰਦਾ। ਭਗਤੀ ਚ ਭਾਵੇਂ ਪਾਸ ਸੀ, ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਜਦੋਂ ਦਰਸ਼ਨ ਕੀਤੇ ਤਾਂ ਉਸ ਨੂੰ ਬੜਾ ਆਨੰਦਿਤ ਹੋਇਆ। ਪਰ ਦੁਨੀਆਂ ਦੇ ਇਤਿਹਾਸਕਾਰ ਕਹਿੰਦੇ ਨੇ ਕਿ ਕਬੀਰ ਭਗਤ ਦਾ ਗੁਰੂ ਰਾਮਾਨੰਦ ਸੀ, ਕਬੀਰ ਭਗਤ ਦਾ ਗੁਰੂ ਰਾਮਾਨੰਦ ਸੀ, ਪਰ ਕਬੀਰ ਨੇ ਆਪਣੀ ਬਾਣੀ ਚ ਕਿਤੇ ਰੰਗ ਨਹੀਂ ਕੀਤਾ ਮੇਰਾ ਰਾਮਾਨੰਦ ਗੁਰੂ ਹੈ। ਕਬੀਰ ਕਹਿੰਦਾ ਕੀ ਹੈ, ਮੈਂ ਤਾਂ ਉਹ ਗੁਰੂ ਮਿਲ ਗਿਆ ਮੈਨੂੰ, ਹੁਣ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾ ਕਾ ਨਾਉ ਵਿਵੇਕੋ। ਜਿਹੜਾ ਬਿਰਧ ਏਕ ਸਾਰਿਆਂ ਤੋਂ ਜੋ ਮਾਇਆ ਤੋਂ ਰਹਿਤ ਇੱਕੋ ਹੀ ਅਕਾਲ ਪੁਰਖ ਨਿਰੰਕਾਰ ਦੀ ਜੋਤ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਹੈ ਗੁਰੂ ਨਾਨਕ ਸਾਹਿਬ, ਮੈਨੂੰ ਉਹ ਗੁਰੂ ਮਿਲ ਗਿਆ। ਇਸੇ ਕਰਕੇ ਉਹ, ਕਿਉਂਕਿ ਇਸ ਤੋਂ ਸਾਨੂੰ ਸਬੂਤ ਵੀ ਹੁੰਦਾ ਕਿ ਜਿਹੜੇ ਅੱਖਰ ਕਬੀਰ ਭਗਤ ਨੇ ਆਪਣੀ ਬਾਣੀ ਚ ਵਰਤੇ ਨੇ ਹਿੰਦੀ ਚ ਅੱਖਰ ਨਹੀਂ ਹਨ। ਇਹਨੇ ਆਪਣੇ ਅੱਖਰ ਉਹ ਅਹੰਕਾਰ ਪੂਰਾ ਪੂਰਾ ਆਤਮਾ ਤਾਂ ਕਿ ਸੋ ਇਤਿਹਾਸਿਕ ਦੇ ਵਰਤੇ ਨੇ, ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਦਰਸ਼ਨਾ ਕਰਕੇ ਇਹਨੂੰ ਇੱਥੋਂ ਦੀ ਭਾਸ਼ਾ ਬਾਰੇ ਵੀ ਗਿਆਨ ਹੋਇਆ। ਸੋ ਖੈਰ ਅੱਜ ਆਪਾਂ 52 ਅੱਖਰੀ ਜੋ ਉਚਾਰਨ ਕੀਤੀ ਹੈ ਕਬੀਰ ਭਗਤ ਜੀ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੌੜੀ ਰਾਗ ਵਿੱਚ 52 ਅੱਖਰੀ ਹੈ, 52 ਅੱਖਰਾਂ ਦੁਆਰਾ ਉਪਦੇਸ਼ ਦੇਣਾ ਕੀਤਾ ਹੈ। ਉਹ ਅਹੰਕਾਰ ਆਦਿ ਮੈਂ ਜਾਣਾ ਲਿਖਿਆ ਤਾਂ ਮੇਟਿਆ ਤਾਹੇ ਨਾ ਮਾਨਾ, ਸੋ ਇਤਿਹਾਸਕ। ਸੋ ਉਹਦੇ ਵਿੱਚੋਂ ਅੱਜ ਜੋ ਹੈ ਜਈਏ ਅੱਖਰ ਦੀ ਕਥਾ, ਜਈਏ ਅੱਖਰ ਦੁਆਰਾ ਜੋ ਕਥਾ ਬਾਣੀ ਵਿਚਾਰੀ ਹੈ ਉਹਦੀ ਆਪਾਂ ਵਿਚਾਰ ਕਰਨੀ ਹੈ, ਕਥਾ ਕਰਨੀ ਹੈ। ਆਓ ਪ੍ਰੇਮ ਦੇ ਨਾਲ ਸੁਣੋ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਮਨ ਇਕਾਗਰ ਕਰਕੇ ਸੁਣੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਪਾਵਨ ਬਾਣੀ ਭਗਤ ਕਬੀਰ ਜੀ ਦੀ ਜੋ ਹੈ, ਸੁਣ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ।
ਜਈਆ ਜੋ ਜਾਣੈ ਤੋ ਦੁਰਮਤ ਹਨ ਕਰ ਬਸ ਕਾਇਆ ਗਾਓ।
ਜਈਆ ਜੋ ਜਾਣੈ ਤੋ ਦੁਰਮਤ ਹਨ, ਜਈਏ ਅਖਰਦਾਰਾ ਕਬੀਰ ਭਗਤ ਜੀ ਕਹਿੰਦੇ ਨੇ ਭਾਈ ਜੇ ਤਾਂ ਜਾਣਨੇ ਨਾ ਉਸ ਵਾਹਿਗੁਰੂ ਪਰਮੇਸ਼ਰ ਨੂੰ ਇੱਕ ਗੱਲ ਦਾ ਖਿਆਲ ਕਰੀ, ਕਿਉਂਕਿ ਡਾਕਟਰ ਕੋਲੇ ਜਦੋਂ ਅਸੀਂ ਜਾਈਏ ਦੋ ਚੀਜ਼ਾਂ ਦਿੰਦਾ ਸਾਨੂੰ, ਕਿਹੜੀਆਂ ਦਿੰਦਾ? ਇੱਕ ਦਵਾਈ ਦਿੰਦਾ, ਇੱਕ ਸਾਨੂੰ ਹਦਾਇਤ ਦਿੰਦਾ। ਹਦਾਇਤ ਕੀ ਹੈ? ਜਿਸ ਨੂੰ ਕੋਈ ਬਿਮਾਰੀ ਹੈ ਕਿ ਦਵਾਈ ਖਾ ਤੈ ਖਾਣਾ ਨਹੀਂ, ਜਿਸ ਨੂੰ ਸ਼ੂਗਰ ਹੈ ਤੈ ਮਿੱਠਾ ਨਹੀਂ ਖਾਣਾ, ਉਹ ਦਵਾਈ ਦੇ ਨਾਲ ਇੱਕ ਹਦਾਇਤ ਵੀ ਦਿੱਤੀ ਹੈ, ਤੈਨੂੰ ਤੇਰੇ ਬਲੱਡ ਪ੍ਰੈਸ਼ਰ ਬਹੁਤਾ ਜ਼ਿਆਦਾ ਹੈ, ਤੈ ਕੋਈ ਤਲੀ ਚੀਜ਼ ਨਹੀਂ ਖਾਣੀ, ਤੈ ਘਿਓ ਨਹੀਂ ਖਾਣਾ, ਤੈ ਸਾਰੀ ਚੀਜ਼ ਨਹੀਂ ਕਰਨੀ ਹੈ। ਦਵਾਈ ਕੰਮ ਤਦ ਕਰੇਗੀ ਜਦੋਂ ਨਾਲ ਅਸੀਂ ਪੱਥ ਵੀ ਰੱਖਾਂਗੇ, ਔਰ ਨਾਲ ਪੱਥ ਨਹੀਂ ਰੱਖਾਂਗੇ, ਸੰਜਮ ਨਹੀਂ ਕਰਾਂਗੇ। ਫਿਰ ਭਾਈ ਗੁਰਦਾਸ ਜੀ ਕਹਿੰਦੇ ਨੇ ਪੂਛ ਤਹਿ ਮੈਦ ਔਧ ਖਾਏ ਨਾ ਸੰਜਮ ਸਿਉ, ਕੈਸੇ ਮਿੱਟੇ ਰੋਗ ਸੁਖ ਸਹਿਜ ਸਮਾਈ ਹੈ। ਦਵਾਈ ਤੇ ਖਾਂਦਾ ਸੰਜਮ ਨਹੀਂ ਕਰਦਾ, ਔਰ ਸੰਜਮ ਤੇ ਕਰਦਾ ਦਵਾਈ ਨਹੀਂ ਖਾਂਦਾ, ਫਿਰ ਵੀ ਡੋਗਣਦਾ। ਦੋਵੇਂ ਚੀਜ਼ਾਂ ਦਾ ਸੁਮੇਲ ਹੈ, ਦਵਾਈ ਵੀ ਖਾ ਸੰਜਮ ਵੀ ਕਰ, ਦਵਾਈ ਵੀ ਖਾ ਪੱਥ ਵੀ ਰੱਖ। ਔਰ ਇੱਥੇ ਵੀ ਕੀੜ ਭਗਤ ਜੀ ਗੱਲ ਕਹਿੰਦੇ ਨੇ ਕਿ ਸਿਮਰਨ ਤੇ ਕਰਦਾ, ਬਾਣੀ ਤੇ ਪੜ੍ਹਦਾ, ਨਿਤਨੇਮ ਤੇ ਕਰਦਾ, ਕਿਉਂਕਿ ਬਾਣੀ ਆਪਣੇ ਵਾਸਤੇ ਹੈ, ਕਥਾ ਆਪਣੇ ਵਾਸਤੇ ਹੈ, ਕਥਾ ਸਾਡੇ ਜੀਵਨ ਦਾ ਲਕਸ਼ ਹੈ। ਹੁਣ ਅਸੀਂ ਬਾਣੀ ਨਾਲ ਜਦੋਂ ਆਪਣੇ ਜੀਵਨ ਨੂੰ ਜੋੜਾਂਗੇ ਤਾਂ ਸਾਨੂੰ ਸਮਝ ਪਏਗੀ ਕਿ ਅਸੀਂ ਕਿੱਥੇ ਖੜੇ ਹਾਂ, ਔਰ ਜੇ ਫਿਰ ਸਮਝ ਪਏਗੀ ਕਿ ਬਾਣੀ ਦੇ ਬਹੁਤ ਪੜ੍ਹਦੇ ਹੈ। ਬਹੁਤ ਬੰਦੇ ਕਹਿੰਦੇ ਬਾਣੀ ਬੜੀ ਪੜ੍ਹਦੇ ਨੇ ਪਰ ਅੱਜ ਤੱਕ ਕੋਈ ਆਨੰਦ ਨਹੀਂ ਆਉਣ ਲੱਗਾ। ਆਨੰਦ ਆਵੇ ਕਿਵੇਂ? ਦਵਾਈ ਤੇ ਖਾਣਾ ਪੱਥ ਨਹੀਂ ਰੱਖਦਾ, ਦਵਾਈ ਤੇ ਬਹੁਤ ਖਾਧੀ ਪਰ ਜੋ ਤੈਨੂੰ ਡਾਕਟਰ ਨੇ ਹਦਾਇਤ ਕੀਤੀ ਸੀ ਉਹ ਨਹੀਂ ਸੁਣੀ ਤੈ। ਹੁਣ ਅੱਜ ਦੀ ਕਥਾ ਵਿੱਚ ਅਸੀਂ ਬਾਣੀ ਕਬੀਰ ਜੀ ਉਹੀ ਕਹਿ ਰਹੇ ਨੇ, ਜਈਆ ਜੋ ਜਾਣੈ ਤੋ ਦੁਰਮਤ ਹਨ। ਜਈਏ ਅੱਖਰ ਦੁਆਰਾ ਕਹਿੰਦੇ ਜੇ ਤੂੰ ਪ੍ਰਮਾਤਮਾ ਨੂੰ ਜਾਣਦਾ, ਜਾਣਨਾ ਚਾਹੁੰਦਾ ਨਾ, ਸਿਮਰਨ ਤੇ ਕਰਦਾ, ਬਾਣੀ ਤੇ ਪੜ੍ਹਦਾ, ਸਭ ਕੁਛ ਕਰਦਾ, ਪਰ ਤੇਰੇ ਅੰਦਰ ਖੋਟੀ ਮਤ ਹਰ ਨਾਸ ਕਰ। ਜੇ ਦੁਰਮਤ ਦਾ ਨਾਸ ਨਹੀਂ ਕੀਤਾ, ਬਾਣੀ ਪੜ੍ਹੀ ਵੀ, ਦਵੈਤ ਵੀ ਨਹੀਂ ਫਿਰਦੇ, ਇੱਕ ਦੂਜੇ ਦਾ ਈਰਖਾ ਚੁੱਕੀ ਫਿਰਦੇ ਆ, ਇੱਕ ਦੂਜੇ ਨੂੰ ਦੇਖ ਕੇ ਸੜਦੇ ਹਾਂ, ਇੱਕ ਦੂਜੇ ਨੂੰ ਦੇਖ ਕੇ ਸਾਡੇ ਅੰਦਰ ਕੋਈ ਖੁਸ਼ੀ ਨਹੀਂ ਪੈਦਾ ਹੁੰਦੀ ਹੈ, ਉਲਟਾ ਉਸਨੂੰ ਦੇਖ ਕੇ ਦੁਖੀ ਹੁੰਦੇ ਹਾਂ। ਤਾਂ ਫਿਰ ਕਹਿਣ ਲੱਗੇ ਪੜ੍ਹੀ ਵੀ ਤਾਂ ਹੈ ਪਰ ਉਹਦਾ ਤੇਰੇ ਤੇ ਅਸਰ ਨਹੀਂ ਹੋਇਆ, ਜਿੰਨਾ ਕੁ ਆਰਾਮ ਆਇਆ ਉਹਨਾਂ ਕੁ ਤੂੰ ਫਿਰ ਖਰਾਬ ਕਰ ਗਿਆ ਕੰਮ। ਹੁਣ ਕਿਸੇ ਨੂੰ ਸ਼ੂਗਰ ਹੈ ਤੇ ਗੋਲੀਆਂ ਖਾ ਲਈਆਂ ਜਾਂ ਟੀਕਾ ਲਾ ਲਿਆ ਤੇ ਉਹਨੇ ਮਿੱਠਾ ਖਾ ਗਿਆ, ਉਹ ਸਾਰੀਆਂ ਵਿਅਰਥ ਹੋ ਗਈਆਂ। ਇਸ ਕਰਕੇ ਕਬੀਰ ਭਗਤ ਜੀ ਕਹਿੰਦੇ ਜੋ ਜਾਣੇ ਤੋ ਦੁਰਮਤ ਹਰ, ਜੇ ਤੂੰ ਪਰਮਾਤਮਾ ਨੂੰ ਵਾਹਿਗੁਰੂ ਪਰਮੇਸ਼ਰ ਨੂੰ ਜਾਣਨਾ ਚਾਹੁੰਦੇ ਨਾ ਤਾਂ ਪਹਿਲਾ ਤੇਰਾ ਕਦਮ ਹੈ ਕਿ ਦੁਵੈਤ ਭਾਵਨਾ ਅੰਦਰ ਖਤਮ ਕਰ। ਕਿਉਂ ਦੁਵੈਤ ਕਿਹਦੇ ਨਾਲ ਕਰੇਗਾ? ਦੁਵੈਤ ਬੰਦੇ ਚ ਓਨਾ ਚਿਰ ਜਿੰਨਾ ਚਿਰ ਬੰਦੇ ਦੇ ਅੰਦਰ ਆਪਣੇ ਮਨ ਵਿੱਚ ਦਇਆ ਨਹੀਂ, ਪ੍ਰੇਮ ਨਹੀਂ। ਹੁਣ ਜਦੋਂ ਪ੍ਰੇਮ ਹੋ ਜਾਏ ਨਾ ਫਿਰ ਦੁਵੈਤ ਰਹਿੰਦੀ ਨਹੀਂ ਹੈ। ਪ੍ਰੇਮ ਦਾ ਮਤਲਬ ਇਹ ਨਹੀਂ ਹੁੰਦਾ ਜੇ ਕਹਿੰਦੀ ਫਲਾਣਾ ਬੰਦੇ ਨੂੰ ਮੈਨੂੰ ਪ੍ਰੇਮ ਬੜਾ ਹੈ ਪਰ ਪੁੱਛੇ ਮੂੰਹ ਲਾ ਕੇ ਕਿਹਦਾ, ਉਹਦੇ ਕੋਲ ਕੋਈ ਉੱਤਰ ਨਹੀਂ ਹੋਏਗਾ ਜਿਹੜਾ ਪ੍ਰੇਮੀ ਹੈ। ਪ੍ਰੇਮ ਤਾਂ ਇੱਕ ਅਵਸਥਾ ਹੈ, ਕਿਹਦੇ ਦਾ ਕੀ ਮਤਲਬ ਹੈ, ਕਿਹਦੇ ਦਾ ਕੋਈ ਮਤਲਬ ਹੀ ਹੈ? ਪ੍ਰੇਮ ਤਾਂ ਇੱਕ ਅਵਸਥਾ ਹੈ, ਉਹ ਅਵਸਥਾ ਸਾਰੀ ਲਾਗੂ ਹੁੰਦੀ ਹੈ। ਜੇ ਹੁਣ ਕਹੀਏ ਵੀ ਸੂਰਜ ਚੜ੍ਹੇ ਹੈ, ਬੜਾ ਪ੍ਰਕਾਸ਼ ਹੈ, ਵੀ ਫਿਰ ਕਹੀਏ ਕਿਹਦੇ ਤੇ ਹੈ? ਮਤਲਬ ਕਿਹਦੇ ਤੇ ਥੋੜਾ ਹੈ, ਤਾਂ ਸਾਰੀਆਂ ਜਗ੍ਹਾ ਤੇ ਹੈ। ਉਹ ਥੋੜਾ ਦੇਖਣਾ ਹੈ ਕਿ ਇਹ ਬਹੁਤ ਪੜ੍ਹਿਆ ਲਿਖਿਆ ਬੜਾ ਸੰਜੀਵ ਕੋਟੀ ਦਾ ਵਿਦਵਾਨ ਹੈ, ਇਹਦੇ ਉੱਤੇ ਪ੍ਰਕਾਸ਼ ਕਰਦਾ, ਦੂਜਾ ਕੁਛ ਹਨੇਰਾ ਕਰਦਾ ਨਹੀਂ। ਉਹਦੇ ਸਾਰਿਆਂ ਦੇ ਪ੍ਰਕਾਸ਼ ਹੈ, ਉਹ ਸਾਰਿਆਂ ਦੇ ਬਰਾਬਰ ਹੈ। ਇਸੇ ਕਰਕੇ ਪ੍ਰੇਮ ਇੱਕ ਅਵਸਥਾ ਹੈ, ਜਿਹਦੇ ਅੰਦਰ ਪ੍ਰੇਮ ਦੀ ਅਵਸਥਾ ਬਣ ਗਈ, ਉਹਨੂੰ ਇਹ ਦੱਸਣ ਦੀ ਤੇ ਕਹਿਣ ਦੀ ਲੋੜ ਨਹੀਂ ਕਿ ਕਿਹਦਾ ਪ੍ਰੇਮ ਹੈ। ਸਭ ਦਾ ਹੀ ਹੈ, ਕਿ ਪਰਮਾਤਮਾ ਤੋਂ ਬਿਨਾਂ ਕੋਈ ਚੀਜ਼ ਵਸਤੂ ਖਾਲੀ ਨਹੀਂ। ਜਿਹੜਾ ਏਕਾਂ ਦੇ ਨਾਲ ਪ੍ਰੇਮ ਹੈ ਔਰ ਦੂਜਿਆਂ ਨਾਲ ਹੈ ਨੀ, ਉਹ ਪ੍ਰੇਮ ਨਹੀਂ, ਉਹ ਸਾਨੂੰ ਭੇਖਾ ਪੈਂਦਾ ਪ੍ਰੇਮ ਦਾ, ਉਹ ਮੋਹ ਹੁੰਦਾ, ਉਹ ਆਪਣੀ ਕੋਈ ਗਾਉਂ ਹੁੰਦੀ ਹੈ, ਸਵਾਰਥ ਹੁੰਦਾ। ਜਿਹੜਾ ਪ੍ਰੇਮ ਅਸੀਂ ਕਈ ਵਾਰੀ ਮੋਹ ਨੂੰ ਭੁਲੇਖੇ ਪ੍ਰੇਮ ਸਮਝਦੇ ਹਾਂ, ਮੋਹ ਪ੍ਰੇਮ ਨਹੀਂ ਹੁੰਦਾ। ਪ੍ਰੇਮ ਐਸੀ ਅਵਸਥਾ ਹੈ, ਪ੍ਰੇਮ ਰੋਜ਼ਾਨਾ ਵੱਧਦਾ, ਕਈ ਵਾਰ ਕਬੀਰ ਸੰਗਤ ਸਾਧ ਕੀ ਦਿਨ ਦਿਨ ਦੂਣਾ ਹੇਤ, ਕਹਿੰਦੇ ਇਹ ਪ੍ਰੇਮ ਦਿਨ ਅਗਲੇ ਦਿਨ ਅੱਜ ਨਾਲ ਦੂਣਾ ਹੁੰਦਾ। ਤੇ ਜਿਹੜਾ ਸਾਡਾ ਮੋਹ ਹੈ ਇਹ ਸਿੱਖ ਨੂੰ ਚਲ ਕੇ ਥੱਲੇ ਨੂੰ ਆਉਂਦਾ ਤੇ ਹੌਲੀ ਹੌਲੀ ਟੁੱਟ ਕੇ ਦੁਸ਼ਮਣੀ ਚ ਬਦਲ ਜਾਂਦਾ। ਉਹ ਮੋਹ ਨੂੰ ਪ੍ਰੇਮ ਅਸੀਂ ਕਈ ਵਾਰ ਸਮਝ ਲੈਂਦੇ ਹਾਂ, ਮੋਹ ਵਸਤੂ ਹੋਰ ਹੈ, ਪ੍ਰੇਮ ਵਸਤੂ ਹੋਰ ਹੈ। ਮੋਹ ਕਿਸੇ ਨਾਲ ਹੁੰਦਾ ਕਿਸੇ ਨਾਲ ਨਹੀਂ ਹੁੰਦਾ, ਪ੍ਰੇਮ ਸਭ ਨਾਲ ਹੈ, ਸਭ ਨਾਲ। ਜੀਵ ਜੰਤੂ ਦੀ ਗੱਲ ਛੱਡੋ, ਹਰ ਇੱਕ ਵਸਤੂ ਨਾਲ ਹੈ। ਜੋ ਵੀ ਵਸਤੂ ਹੈ ਪਰਮਾਤਮਾ ਦੀ ਜੋ ਵੀ ਹੈ ਉਹਦੇ ਨਾਲ ਉਹਦਾ ਪ੍ਰੇਮ ਹੈ। ਕੋਈ ਵੀ ਐਸੀ ਵਸਤੂ ਨੂੰ ਜਿਹਤੋਂ ਪ੍ਰੇਮ ਖਾਲੀ ਹੋਵੇ, ਉਹ ਹਰ ਇੱਕ ਵਿੱਚ ਪਰਮਾਤਮਾ ਨੂੰ ਦੇਖਦਾ। ਕਈ ਭਗਤਾਂ ਨੇ ਮਿੱਟੀ ਨਾਲ ਵੀ ਗੱਲਾਂ ਕੀਤੀਆਂ ਨੇ, ਰਿੱਤੇ ਨਾਲ ਵੀ ਕੀਤੀਆਂ ਨੇ, ਉੱਥੇ ਵੀ ਵੇਖਦਾ ਪਰਮਾਤਮਾ, ਉੱਥੇ ਵਾਹਿਗੁਰੂ ਪਰਮੇਸ਼ਰ ਹੈ, ਸਾਰੀਆਂ ਜਗ੍ਹਾ ਤੇ ਦੇਖਦਾ। ਵੀਰ ਨੇ ਕਹਿ ਦਿੱਤਾ, ਕਹਿਣ ਲੱਗਿਆ ਦਰਿਆ ਨੂੰ, ਕਹਿੰਦੇ ਕਿਧਰ ਨੂੰ ਮਹਿਲ ਪਾਏ ਨੇ ਤੂੰ, ਢਾਹੇ ਲਾ ਲਾ ਕੇ ਢੋਲੇ ਲੇਖਾ ਨਹੀਂ ਦੇਣਾ ਪਊਗਾ। ਦੇਖੋ ਨਾ ਪ੍ਰੇਮ ਨੇ, ਉਹ ਦਰਿਆ ਨੂੰ ਵੀ ਸਮਝ ਲਿਆ ਕੇ ਉਹ ਵੀ ਪਰਮਾਤਮਾ ਦਾ ਰੂਪ ਹੈ, ਉਹ ਵੀ ਜੋਤ ਹੈ, ਉਹ ਚੱਲ ਰਹੀ ਹੈ, ਉਹ ਵੀ ਦੇਖ ਲਿਆ। ਇਸ ਕਰਕੇ ਗੁਰਮੁਖ ਕਹਿ ਲਓ ਪ੍ਰੇਮ ਵਸਤਾ ਜਿੰਨਾ ਚਿਰ ਨਹੀਂ ਆਵੇਗੀ ਓਨਾ ਚਿਰ ਦੁਰਮਤ ਨਾਥ ਦੀ ਹੁੰਦੀ ਹੈ, ਔਰ ਦੁਰਮਤ ਨਾਥ ਦੀ ਹੁੰਦੀ ਓਨਾ ਚਿਰ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਪ੍ਰਾਪਤੀ ਨਹੀਂ ਹੁੰਦੀ ਹੈ। ਕਬੀਰ ਜੀ ਕਹਿੰਦੇ ਹਨ ਜਰੀਆ ਜੋ ਜਾਣੈ ਤੋ ਦੁਰਮਤ ਹਰ, ਅਤੇ ਦੂਜਾ ਹਾਨੀ
ਪੜੋ
ਕਰ ਬਸ ਕਾਇਆ ਗਾਓ। ਕਹਿਣ ਲੱਗੇ ਫਿਰ ਆਪਣੀ ਕਾਇਆ ਨੂੰ ਵਸ ਕਰ, ਇਹ ਬੇਵਸੀ ਹੋਈ ਵਿਰਧੀ ਤਰੀਕਾ ਆ। ਤੂੰ ਨਾਮ ਤੇ ਜਪਦਾ, ਸਿਮਰਨ ਤੇ ਕਰਦਾ, ਪਥ ਹੈ ਨੀ ਤੇਰੇ ਕੋਲੇ, ਬੇਵਸੀ ਹੈ, ਤੇਰਾ ਮਨ ਤੇਰੇ ਵਸ ਨਹੀਂ ਹੈ, ਇਹਦੀ ਕਿਰਪਾ ਕਰਕੇ ਵਸ ਕਰ। ਜਈਆ ਜੋ ਜਾਣੈ ਤੋ ਦੁਰਮਤ ਹਨ, ਕਰ ਵਸ ਕਾਇਆ ਗਾਓ, ਆਪਣੀ ਕਾਇਆ ਨੂੰ ਵਸ ਕਰ। ਜੇ ਚਲੋ ਖੈਰ ਤੇਰਾ ਮਨ ਤੇ ਵਸ ਕਰਨਾ ਬੜਾ ਔਖਾ ਹੈ, ਘੱਟੋ ਘੱਟ ਸਰੀਰ ਨੂੰ ਵਸ ਤਾਂ ਕਰ ਲੈ, ਸਰੀਰ ਦਾ ਵਸ ਕਰ ਲੈ। ਤੇਰਾ ਮਨ ਤੇ ਚਾਹੁੰਦਾ, ਫਿਰੇ ਵਿਸ਼ੇ ਵਿਕਾਰਾਂ ਨੂੰ ਚਾਹੁੰਦਾ, ਬਹੁਤ ਚੀਜ਼ਾਂ ਨੂੰ ਚਾਹੁੰਦਾ, ਘੱਟੋ ਘੱਟ ਤੰਗ ਕਰਕੇ ਨਾ ਕਰੇ ਫਿਰ ਵੀ ਚੰਗਾ, ਇਹਨੇ ਵੀ ਚੰਗਾ। ਪਰ ਮੈਂ ਬੇਨਤੀ ਕਰਾਂ, ਕਹਿੰਦੇ ਪਾਪ ਜਿਹੜਾ ਹੈ ਨਾ ਉਹ ਮਨ ਕਰਕੇ ਲੱਗਦਾ ਅਤੇ ਅਪਰਾਧ ਤੰਗ ਕਰਕੇ ਹੁੰਦਾ। ਜੇ ਮਨ ਦੇ ਵਿੱਚ ਵਿਸ਼ੇ ਵਿਕਾਰ ਪੈਦਾ ਹੋ ਗਿਆ, ਪਾਪ ਤਾਂ ਲਾ ਗਿਆ, ਕਿਉਂਕਿ ਪਾਪ ਦੇ ਉੱਤੇ ਕੋਈ ਕਾਨੂੰਨ ਨਹੀਂ ਹੈ, ਕਿਹੜਾ ਪਤਾ ਲੱਗ ਜਾਏ, ਪਾਪ ਨੂੰ ਕਿਸੇ ਨੂੰ ਪਕੜ ਨਹੀਂ ਸਕਦਾ, ਵੀ ਪਕੜ ਤੋਂ ਬਾਹਰ ਹੈ। ਫਿਰ ਗੁਰਬਾਣੀ ਉਸ ਨੂੰ ਕਹਿੰਦੀ ਹੈ, ਕਹਿੰਦੇ ਭਾਈ ਅਸਲ ਪਾਪ ਤੋਂ ਕੌਣ ਬਚੇ? ਕਹਿੰਦੇ ਉਹ ਬਚਿਆ ਦਿਲ ਚ ਵਿਕਾਰੀ ਬੰਧਨ ਬੰਧ ਹੋਂ ਤਿਸਕੇ ਬਲ ਜਾਣੀ, ਪਾਪ ਪੁੰਨ ਕੀ ਸਾਰਨ ਜਾਣੇ, ਭੁੱਲਾ ਬਣਿਆ ਅਜਾਣੀ। ਆਪਣੇ ਆਪ ਚ ਬੜਾ ਸੱਚਾ ਸੁਧ ਹੋਇਆ ਬਣਿਆ ਫਿਰਦਾ, ਕਹਿੰਦਾ ਜੀ ਵਿਰਤੀ ਤਾਂ ਦੇਖ ਕਿੱਥੇ ਗਈ ਸੀ, ਬੜਾ ਪਾਪ ਪੁੰਨਿਆ ਸਾਰਾ ਜਾਣਦਾ, ਮੈਂ ਸਭ ਕੁਛ ਜਾਣਦਾ। ਕਹਿਣ ਲੱਗੇ ਮਰਨ, ਕਹਿੰਦੇ ਆਪਣੀ ਬੇਨਤੀ ਦੇਖ, ਤੇਰੀ ਨਦ ਵੇਖ ਕਿਤੇ ਜਾ ਰਹੀ ਹੈ, ਅੰਦਰ ਤੋਂ ਕਿਤੇ ਤੁਰਿਆ ਫਿਰਦਾ ਹੈ। ਦ੍ਰਿਸ਼ ਦੀ ਜਿਹੜੀ ਦ੍ਰਿਸ਼ਟੀ ਹੈ ਨਾ, ਉਹਦੇ ਚ ਵਿਕਾਰ ਪੈਦਾ ਹੀ ਨਾ ਹੋਵੇ। ਦ੍ਰਿਸ਼ ਵਿਕਾਰੀ ਬੰਧਨ ਬੰਧ ਹੈ, ਜਿਹੜੀ ਵਿਕਾਰਾਂ ਦੀ ਦ੍ਰਿਸ਼ਟ ਹੈ ਨਾ ਉਹ ਹੀ ਬਣ ਜਾਏ, ਸਾਡੀ ਨਿਗਾਹ ਚ ਅੰਮ੍ਰਿਤ ਬਣ ਜਾਏ, ਸਾਡੀ ਨਿਗਾਹ ਚ ਹਰ ਇੱਕ ਹੀ ਦੇਵਤਾ ਦਿਸੇ, ਹਰ ਇੱਕ ਹੀ ਗੁਰਮੁਖ ਦਿਸੇ, ਹਰ ਇੱਕ ਹੀ ਭੈਣ ਦਿਸੇ, ਹਰ ਇੱਕ ਹੀ ਮਾਂ ਦਿਸੇ, ਔਰ ਹਰ ਇੱਕ ਹੀ ਸਾਡੀ ਧੀ ਦਿਸੇ, ਹਰ ਇੱਕ ਹੀ ਸਾਡੇ ਭਰਾ ਤੇ ਮਾਤਾ ਪਿਤਾ ਲੱਗਣ। ਫਿਰ ਦ੍ਰਿਸ਼ਟ ਆਉਂਦੀ ਨਹੀਂ ਹੈ। ਆਉਂਦੀ ਕਦੋਂ ਹੈ? ਇਹ ਮੇਰਾ ਹੈ, ਉਹ ਕਿਸੇ ਦਾ ਹੋਰ ਹੈ। ਦ੍ਰਿਸ਼ਟ ਦੀ ਹਜੇ ਵਧੀ ਹੈ। ਫਿਰ ਮਹਾਰਾਜ ਕਹੇ ਦ੍ਰਿਸ਼ ਵਿਕਾਰੀ ਬੰਧਨ ਬੰਧ ਹੈ, ਹਉ ਤਿਸਕੇ ਬਾਰੇ ਜਾਈ, ਪਾਪ ਪੁਨਕੀ ਸਾਹਿਬ ਨਾਲ ਡਰ ਹੈ, ਤੈਨੂੰ ਪਤਾ ਨੀ ਪਾਪ ਕੀ ਹੈ ਪੁਨ ਕੀ ਹੈ। ਸ਼ਾਇਦ ਤੂੰ ਕਰਦਾ ਹੋਵੇ ਪੁੰਨੋ ਪਾਪ ਹੀ ਹੋਵੇ, ਔਰ ਤੂੰ ਕਰਦਾ ਹੋਵੇ ਪਾਪ ਪੁੰਨ ਹੋਵੇ, ਤੈਨੂੰ ਇਸ ਗੱਲ ਦੀ ਸੋਝ ਹੀ ਨਹੀਂ ਹੈ ਕਿ ਪਾਪ ਕੀ ਹੈ ਪੁੰਨ ਕੀ ਹੈ, ਨਹੀਂ ਪਤਾ। ਅਜੇ ਕਈ ਗੱਲ ਨਾ ਆਪਣੇ ਹਿਸਾਬ ਨਾਲ ਪੁੰਨ ਸਮਝੇ, ਆਪਣੇ ਹਿਸਾਬ ਨਾਲ ਪੁੰਨ ਬਣਾਇਆ, ਕਿਤੇ ਬੜਾ ਭਾਰੀ ਪੁੰਨ ਹੈ, ਔਰ ਆਪਣੇ ਹਿਸਾਬ ਨਾਲ ਕਿਸੇ ਚੀਜ਼ ਨੂੰ ਪਾਪ ਬਣਾਇਆ। ਪਰ ਮਹਾਰਾਜ ਕਹਿੰਦੇ ਤੈਨੂੰ ਪਾਪ ਪੁੰਨ ਦੀ ਸੋਝ ਹੀ ਨਹੀਂ ਹੈ, ਪਰ ਗੁਰੂ ਜੀ ਕਹਿੰਦੇ ਤੈਨੂੰ ਇੱਕ ਪੁੰਨ ਮੈਂ ਦੱਸਦਾ ਜੀ ਕਰ ਲੇਗਾ, ਤੈਨੂੰ ਇਹ ਪਾਪ ਪੁੰਨ ਦੀ ਸੋਝ ਹੀ ਨਹੀਂ ਹੈ। ਫਰਜ਼ ਕਰੋ ਇੱਕ ਸ਼ਬਦ ਗਊ ਛੇੜ ਪੈ ਗਿਆ ਗਊ ਦੇ ਮਗਰ, ਗਊ ਨੂੰ ਮਾਰਨ ਲੱਗਿਆ ਸੀ ਚਲਾ ਲਈਏ, ਬੜਾ ਆਪਾਂ ਖੁਸ਼ ਹੋਵਾਂਗੇ ਵੀ ਭਾਈ ਗਊ ਬਚਾ ਲਈ, ਦੇਖੋ ਨਾ ਕਿੱਡਾ ਵੱਡਾ ਪੁੰਨ ਕਰਤਾ। ਪਰ ਸ਼ੇਰ ਨੂੰ ਪੁੱਛੋ ਜਾ ਕੇ, ਉਹਦੇ ਮੂੰਹ ਨੂੰ ਸੁੱਤ ਉਹ ਪਰੋਸਿਆ ਥਾਲ ਰੋਟੀ ਚੱਕ ਲਈ, ਕਿਸੇ ਦੇ ਮੂੰਹ ਨੂੰ ਪ੍ਰਸ਼ਾਦਾ ਚੱਕ ਲਈਏ, ਲੰਗਰ ਚੱਕ ਲਈਏ, ਭੁੱਖਾ ਮਾਰ ਲਈਏ, ਉਹਦਾ ਪਾਪ ਹੈ ਕਿ ਪੁੰਨ ਹੈ? ਸਾਨੂੰ ਇਸ ਗੱਲ ਦਾ ਪਤਾ ਨਹੀਂ ਹੈ। ਉਹ ਗਊ ਛਡਾਉਣੀ ਠੀਕ ਸੀ ਤਾਂ ਸ਼ੇਰ ਨੂੰ ਖਵਾਉਣਾ ਠੀਕ ਸੀ, ਸਾਡੇ ਇਸ ਤੇ ਕੋਈ ਵੱਸ ਦੀ ਗੱਲ ਨਹੀਂ ਹੈ। ਇਸ ਕਰਕੇ ਹੋਰ ਵੀ ਉਦਾਹਰਨਾਂ ਬਹੁਤ ਰਹੀਆਂ ਹੋਈਆਂ, ਖੈਰ ਮੈਂ ਉਸ ਪਾਸੇ ਜ਼ਿਆਦਾ ਨਾ ਜਾਵਾਂ। ਸੋ ਗੁਰਮੁਖ ਪਿਆਰਿਓ, ਇਸ ਕਰਕੇ ਕਹਿੰਦੇ ਮਹਾਰਾਜ ਕਹਿੰਦੇ ਇਹ ਤੈਨੂੰ ਪਤਾ ਨੀ ਪਾਪ ਕੀ ਹੈ ਪੁੰਨ ਕੀ ਹੈ, ਪਰ ਮੈਂ ਤੈਨੂੰ ਪੁੰਨ ਦੱਸਦਾ ਜੇ ਕਰ ਦੇਗਾ ਸਭ ਤੋਂ ਸੌਖਾ, ਔਰ ਸਭ ਤੋਂ ਔਖਾ ਕਰਦਾ ਕੋਈ ਨੀ, ਹੈ ਸਭ ਤੋਂ ਸੌਖਾ ਕਰਦਾ ਕੋਈ ਨੀ, ਸਭ ਤੋਂ ਔਖਾ ਹੈ। ਹੋਰ ਸਭ ਕਰ ਲਾਂਗੇ ਅਸੀਂ, ਵੱਡੇ ਵੱਡੇ ਲੰਗਰ ਲਾ ਦਿਆਂਗੇ, ਬਹੁਤ ਕੁਛ ਕਰ ਲਾਂਗੇ, ਹੋਰ ਕੁਛ ਕਰ ਲਾਂਗੇ, ਅਸੀਂ ਕਰਦੇ ਹਾਂ ਬਹੁਤ ਸਾਰੀ ਮਾਇਆ, ਬਹੁਤ ਲਾਉਂਦੇ ਹਾਂ। ਪਰ ਮਹਾਰਾਜ ਕਹਿੰਦੇ ਇਹ ਕੋਈ ਏਡਾ ਵੱਡਾ ਪੁੰਨ ਨਹੀਂ ਹੈ, ਜੇ ਤੈਨੂੰ ਪੁੰਨ ਕਰਨਾ ਤੈਨੂੰ ਦੱਸਦਾ ਜੀ ਕਰ ਲਵੇ। ਕੀ ਗੁਰਬਾਣੀ ਕਹਿੰਦੀ ਹੈ? ਕੋਟ ਪੁੰਨ ਸੁਣ ਹਰ ਕੀ ਬਾਣੀ। ਮਹਾਰਾਜ ਕਹਿੰਦੇ ਕਰੋੜਾਂ ਪੁੰਨਾਂ ਤੋਂ ਵੱਡਾ ਪੁੰਨ ਹੈ ਤੂੰ ਬਾਣੀ ਸੁਣ ਲੈ ਗੁਰੂ ਕੀ, ਸਭ ਤੋਂ ਵੱਡਾ ਪੁੰਨ ਹੈ। ਫਿਰ ਕਹਿੰਦੇ ਮਹਾਰਾਜ ਕਈ ਕੋਟ ਜੱਗ ਫਲਾ, ਕਹਿੰਦੇ ਕਈ ਕਰੋੜਾਂ ਜੱਗਾਂ ਦਾ ਫਲ ਮਿਲ ਜਾਂਦਾ, ਅਸੀਂ ਜੱਗ ਕਰਦੀ ਹੈ ਦੁਨੀਆ। ਬੜੇ ਰਾਜੇ ਮਹਾਰਾਜ ਜੱਗ ਕਰਦੇ ਨੇ, ਬੜੇ ਬੜੇ ਜੱਗ ਕਰਦੇ ਨੇ, ਕਹਿੰਦੇ ਕਈ ਕਰੋੜਾਂ ਜੱਗਾਂ ਦਾ ਫਲ ਮਿਲ ਜਾਂਦਾ। ਕਿਸ ਨੂੰ? ਸੁਣ ਗਾਵਣ ਹਾਰੇ ਨਾ, ਇਹ ਬਾਣੀ ਜਿਹੜੀ ਅਸੀਂ ਜਪ ਬੈਠੇ ਹਾਂ ਨਾ, ਇਹਨੂੰ ਸੁਣਨ ਵਾਲੇ ਤੇ ਗਾਉਣ ਵਾਲੇ, ਉਹੀ ਮੈਂ ਬੇਨਤੀ ਫਿਰ ਕਰਾਂ ਕਿ ਸੁਣਨ ਵਾਲੇ ਵੀ ਗਾਉਣ ਵਾਲੇ ਵੀ ਨਾਲ ਜਿਹੜੀ ਹਦਾਇਤ ਹੈ ਉਹ ਵੀ ਪਾਲਣਾ ਕਰਨ ਲੱਗ ਪਈ। ਜਿਹੜੀ ਜੋ ਜਾਣਦਾ ਤਾਂ ਦੁਰਮਤ ਹਨ, ਗੱਲ ਉੱਥੇ ਆਉਂਦੀ ਹੈ, ਗਾ ਜਿੰਨਾ ਮਰਜ਼ੀ ਸੁਣ ਜਿੰਨਾ ਮਰਜ਼ੀ ਤੇ ਦੁਰਮਤ ਦਾ ਨਾਂ ਸਭ ਤੋਂ ਪਹਿਲਾਂ ਖੋਟੀ ਮਤ ਨੂੰ ਬਾਹਰ ਕੱਢ ਕੇ ਸੁਣ ਤੇ ਸਹੀ। ਕਰਵਸ ਕਾਇਆ ਗਾਓ, ਇਹ ਕਾਇਆ ਨੂੰ ਵਸ ਕਰਕੇ ਉਸ ਗੁਣ ਉਹਦੇ ਗੁਣ ਗਾ ਤੇ ਸਹੀ, ਤੈਨੂੰ ਪਤਾ ਲੱਗੇ ਸਵਾਦ ਕੀ ਆਉਂਦਾ ਰਸ ਕੀ ਆਉਂਦਾ। ਕਬੀਰ ਜੀ ਕਹਿੰਦੇ ਹਨ
ਰਣ ਰੁੱਤੋ ਭਾਜੈ ਨਹੀਂ,
ਇਹ ਕਹਿੰਦੇ ਰਣ ਰੁੱਤੋ ਭਾਜੈ ਨਹੀਂ। ਕਹਿੰਦੇ ਜਦੋਂ ਰਣ ਰੁੱਤੋ ਜੰਗੇ ਮੈਦਾਨ ਵਿੱਚ ਹੋਵੇ ਨਾ ਸੂਰਮਾ, ਰਣ ਵਿੱਚ ਰੁੱਝਿਆ ਹੋਵੇ, ਰੁੱਤੋ ਰੁੱਝਿਆ ਹੋਵੇ, ਜੰਗੇ ਮੈਦਾਨ ਵਿੱਚ ਜੰਗ ਵਿੱਚ ਹੋਵੇ, ਧਰਮ ਦਾ ਯੁੱਧ ਹੋਵੇ, ਜੰਗ ਵਿੱਚ ਹੋਵੇ ਸੂਰਮਾ, ਕਹਿੰਦੇ ਭੱਜਿਆ ਨਹੀਂ, ਫਿਰ ਭੱਜੇ ਨਾ ਉੱਥੋਂ। ਜੇ ਭੱਜ ਗਿਆ ਨਾ ਫਿਰ ਕਹਿੰਦੇ ਜੋ ਸੂਰਾ ਤਿਸੀ ਵੇ ਮਰਨਾ, ਕਹਿੰਦਾ ਸੂਰਮਾ ਮਰ ਜਾਂਦਾ ਇੱਕ ਵਾਰੀ ਪਰ ਸਾਰੀ ਰਹਿੰਦੀ ਦੁਨੀਆਂ ਤੱਕ ਜਿਉਂਦਾ, ਔਰ ਜਿਹੜਾ ਭੱਜ ਜਾਂਦਾ ਰੋਜ਼ ਹੀ ਮਰਦਾ, ਰੋਜ਼ ਵਰਿਆ ਹੁੰਦਾ। ਤੋ ਕਹਿੰਦੇ ਜੋ ਭੱਜ ਗਿਆ ਤੋ ਜੋਨੀ ਫਿਰਨਾ, ਜੇ ਭੱਜ ਗਿਆ ਤਾਂ ਜੂਨਾ ਜੇ ਪਵੇਗਾ ਫਿਰ ਰੋਜ਼ ਹੀ ਮਰਦਾ ਰਹੇਗਾ, ਨਾਲੇ ਦੁਨੀਆਂ ਤੇ ਹਾਨੀ ਹੋਵੇਗੀ। ਰਣ ਰੁੱਤੋ ਭਾਜਿਆ ਨਹੀਂ, ਕੌਣ ਜੀ
ਥਾਰੋ ਨਾਓ।
ਮਹਾਰਾਜ ਕਹਿੰਦੇ ਕਬੀਰ ਭਗਤ ਜੀ ਕਹਿੰਦੇ ਤਾਂ ਤੂੰ ਸੂਰਮਾ ਹੈ, ਸੂਰੋ ਥਾਰੋ ਨਾਓ, ਤਾਂ ਤੇਰਾ ਸੂਰਮ ਗਤੀ ਹੈ। ਜੇ ਕਹਿੰਦੇ ਜੰਗੇ ਮੈਦਾਨ ਚੋਂ ਭੱਜੇ ਨਾ, ਇਸੇ ਤਰ੍ਹਾਂ ਹੀ ਜਿਸ ਨੇ ਵਾਹਿਗੁਰੂ ਪਰਮੇਸ਼ਵਰ ਦਾ ਸਿਮਰਨ ਕਰਨਾ ਨਾ, ਨਾਮ ਜਪਣ ਵਾਲ ਰਸੀਆ, ਨਾਮ ਦਾ ਰਸੀਆ, ਉਹ ਵਿਸ਼ੇ ਵਿਕਾਰਾਂ ਨੂੰ ਛੱਡ ਕੇ ਭੱਜੇ ਨਾ, ਉਹਦਾ ਜੰਗ ਕਰੇ ਹਲਕੇ ਜਮਾ। ਰਜਨ ਸਵਾਈ ਜੰਗਾ, ਕਹਿੰਦੇ ਸਾਰੀ ਜ਼ਿੰਦਗੀ ਜੰਗ ਚੱਲਦਾ, ਸਾਰੀ ਜ਼ਿੰਦਗੀ, ਸਾਰੀ ਰਾਤ ਜਿਹੜੀ ਜ਼ਿੰਦਗੀ ਰੂਪੀ ਰਾਤ ਹੈ, ਸਾਰੀ ਰਾਤ ਹੀ ਜੰਗ ਚੱਲਣਾ ਚਾਹੀਦਾ, ਕਿਉਂਕਿ ਵਿਸ਼ੇ ਵਿਕਾਰਾਂ ਦਾ ਘਾਟਾ ਵੀ ਵਧੇਰੇ ਪੈਦਾ ਹੁੰਦੇ ਨੇ। ਉਹਨਾਂ ਨੂੰ ਵਿਚਾਰ ਦੀ ਤਲਵਾਰ ਨਾਲ ਸਰਲ ਕਰਨਾ ਚਾਹੀਦਾ। ਰਣ ਰਣ ਰੁੱਤੋਂ ਭਾਜਿਆ ਨਹੀਂ, ਸੂਰਾ ਥਾਰਾ ਨਾਓ, ਕਹਿੰਦੇ ਤਾਂ ਤੇਰਾ ਨਾਮ ਸੂਰਮਾ ਹੈ, ਤਾਂ ਤੂੰ ਜੋਧਾ ਹੈ। ਇਹ ਕਹਿੰਦੇ ਕਹਿੰਦੇ ਵਿਸ਼ਵ ਕਰਮ ਦਰਦਾ ਭਜਣਾ ਜਾਣੀ, ਬਹੁਤ ਭੱਜ ਜਾਂਦੇ ਸੀ ਪੁਰਾਣੇ ਜਾਣੇ ਤੇ ਅਸੀਂ ਭੱਜ ਜਾਂਦੇ ਬਹੁਤ। ਕਹਿੰਦੇ ਘਰਾਂ ਦੇ ਵਿੱਚ ਵਿਸ਼ੇ ਵਗੈਰਾ ਤੰਗ ਕਰ ਲਏ, ਜੰਗਲਾਂ ਚ ਗਏ, ਹੁਣ ਛੱਡਤਾ ਕਰ ਛੱਡਣਾ ਸੀ ਵਿਸ਼ੇਵਕਾਰ। ਫਿਰ ਉਸ ਨੂੰ ਕਬੀਰ ਜੀ ਕਹਿੰਦੇ ਨੇ, ਕਹਿੰਦੇ ਕੀ ਫਾਇਦਾ ਹੋਇਆ, ਗ੍ਰਹਿ ਤਜ ਬਨ ਖੰਡ ਜਾਈਏ ਚੁਣ ਖਾਈਏ ਕੰਧਾ, ਅੱਜ ਉਹ ਵਿਚਾਰ ਨਾਲ ਛੋਟੇ ਪਾਪੀ ਮਨ ਮੰਦਾ। ਕੀ ਫਾਇਦਾ ਹੋਇਆ ਭਜਨ ਦਾ, ਕਹਿੰਦੇ ਛੱਡ ਕੇ ਜਾਣਾ ਨਹੀਂ ਹੈ, ਇਹਨਾਂ ਵਿੱਚ ਹੀ ਸਭ ਕੁਛ ਕਰਨਾ, ਇੱਥੇ ਰਹਿਣਾ ਹੀ ਸਭ ਕੁਛ ਕਰਨਾ। ਇਸ ਕਰਕੇ ਰਣ ਰੂਪ ਤੋਂ ਭਜਿਆ ਨਹੀਂ, ਸੂਰਾ ਉਤਾਰੋ ਲਾਓ ਤਾਂ ਤੂੰ ਸੂਰਮਾ ਹੈ। ਜੇ ਤੂੰ ਜੰਗੇ ਮੈਦਾਨ ਕਹਿ ਵਿਸ਼ੇ ਕਰਮ ਤੂੰ ਕਰਦਾ ਭਜਨਾ ਜਾਈ ਕਿਤੇ, ਇਹਨਾਂ ਨਾਲ ਜੰਗ ਕਰੀਏ ਮਾਰਨਾ ਕਰੀ ਸਾਰਿਆਂ ਨੂੰ।
ਰਾਰਾ ਰਸ ਨਰਸ ਕਰ ਜਾਣਿਆ,
ਰਾਰੇ ਅੱਖਰ ਦੁਆਰਾ ਫਿਰ ਕਬੀਰ ਜੀ ਕਹਿੰਦੇ ਨੇ ਰਾਰਾ ਰਸ ਨਿਰਸ ਕਰ ਜਾਣਿਆ। ਸੋ ਕਿਵੇਂ ਸਮਝਣਾ ਜੀ ਇਸ ਨੂੰ, ਰਾਰੇ ਅੱਖਰ ਦੁਆਰਾ ਸਮਝਾਉਂਦੇ ਨੇ, ਕਹਿਣ ਲੱਗੇ ਜਿਹੜੇ ਵਿਸ਼ੇ ਕਰਮ ਦੇ ਰਸ ਨੇ ਨਾ, ਇਹਨਾਂ ਨੂੰ ਬੇਰਸੇ ਕਰਕੇ ਜਾਣਨਾ ਕਰੋ, ਇਹਨਾਂ ਫਿੱਕੇ ਪਾ ਦਿਓ। ਇਹ ਫਿੱਕੇ ਪਹਿਣਗੇ ਕਦੋਂ, ਆਪਣੀ ਮਰਜ਼ੀ ਨਾਲ ਹੀ ਪਹਿਨਦੇ, ਉੱਥੇ ਵੀ ਸਾਨੂੰ ਕੋਈ ਵਰਤੋਂ ਕਰਨੀ ਪਏਗੀ, ਕਿਉਂਕਿ ਸਾਨੂੰ ਉਹ ਚੀਜ਼ ਫਿੱਕੀ ਉਦੋਂ ਕਰਨੀ ਪਏਗੀ ਜੇ ਕੋਈ ਉਦੋਂ ਮਿੱਠੀ ਜ਼ਿਆਦਾ ਲਿਆਵਾਂਗੇ। ਜੇ ਆਪਾਂ ਉਦੋਂ ਮਿੱਠਾ, ਕਈ ਵਾਰੀ ਚਾਹ ਚ ਮਿੱਠਾ ਪਾਇਆ ਹੁੰਦਾ ਨਾ, ਪਰ ਜ਼ਿਆਦਾ ਮਿੱਠਾ ਮਿੱਠੀ ਮਿਠਾਈ ਨਾਲ ਖਾ ਲਈ, ਚਾਹ ਨੂੰ ਖਾ ਕੇ ਫਿੱਕੀ ਹੈ, ਚਾਹ ਨਹੀਂ ਫਿੱਕੀ ਸੀ, ਤੂੰ ਮਿੱਠਾ ਉਦੋਂ ਵੱਧ ਖਾ ਗਿਆ। ਔਰ ਚਾਹ ਪੀਣ ਤੋਂ ਪਹਿਲਾਂ ਮਿੱਠਾ ਥੋੜੀ ਹੋਵੇ, ਕਿ ਸਲੂਣੀ ਚੀਜ਼ ਖਾ ਲਈਏ ਮਿੱਠਾ ਬਹੁਤਾ ਲੱਗਦਾ, ਇਹ ਬਹੁਤ ਜ਼ਿਆਦਾ ਮਿੱਠਾ। ਮਿੱਠੇ ਨੂੰ ਛੱਡਿਆ ਨਹੀਂ ਜਾ ਸਕਦਾ, ਬਦਲਿਆ ਜਾ ਸਕਦਾ। ਜਿਹੜੇ ਸਾਡੇ ਰਸ ਨੇ ਨਾ, ਇਹਨਾਂ ਨੂੰ ਛੱਡਿਆ ਨਹੀਂ ਜਾ ਸਕਦਾ, ਇਹਨੂੰ ਬਦਲਿਆ ਜਾ ਸਕਦਾ, ਇਦੋਂ ਮਿੱਠੀ ਵਸਤੂ ਲਈ ਜਾ ਸਕਦੀ ਹੈ। ਸਰਸਾ ਸੁਰਾਰਾ ਰਸ ਨਿਰਸ ਕਰ ਜਾਂਦੇ ਹਾਂ, ਕਹਿਣ ਲੱਗੇ ਨਰਸ ਇਹ ਵਿਸ਼ੇ ਕਰਨ ਦਾ ਰਸ ਉਦੋਂ ਮੇਲਦਾ ਹੋਵੇਗਾ ਜਦੋਂ ਇਦੋਂ ਤਕੜਾ ਰਸ ਕੋਈ ਸਾਡੇ ਕੋਲ ਹੋਰ ਆ ਗਿਆ। ਉਹ ਕਿਹੜਾ ਰਸ ਪੜੋ ਜੀ,
ਹੋਏ ਨਰਸ ਸੋ ਰਸ ਪਹਿਚਾਨਿਆ।
ਕਹਿਣ ਲੱਗੇ ਜਿੰਨਾ ਚਿਰ ਇਹ ਵਿਸ਼ੇ ਵਿਕਾਰਾਂ ਦਾ ਰਸ ਨਿਰਸ ਨਹੀਂ ਹੁੰਦਾ ਨਾ, ਬੇਰਸਾ ਨਹੀਂ ਹੁੰਦਾ, ਉਹਨਾਂ ਚਿਰ ਪਰਮਾਤਮਾ ਦਾ ਰਸ ਤੈਨੂੰ ਅਜੇ ਆਇਆ ਨਹੀਂ ਹੈ। ਜੇ ਉਹ ਰਸ ਆ ਗਿਆ ਨਾ, ਜਿਹੜਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਰਸ ਹੈ, ਤਾਂ ਫਿਰ ਕਹਿੰਦੇ ਇਹ ਜਿਹੜਾ ਰਸ ਹੈ ਫਿੱਕਾ ਲੱਗੇਗਾ, ਫਿਰ ਇਹ ਰਸ ਜਿਹੜਾ ਹੈ ਇਹ ਬੇਸਾਡਾ ਹੋ ਜਾ ਗਿਆ। ਕਿਉਂ, ਉਦੋਂ ਵੱਡਾ ਰਸ ਆ ਗਿਆ, ਜਦੋਂ ਇਹ ਰਸ ਨੂੰ ਉਦੋਂ ਛੱਡਾਂਗੇ ਜਦੋਂ ਦੂਸਰਾ ਰਸ ਸਵਾਦ ਇੱਥੋਂ ਜਾ ਰਿਹਾ ਆ ਗਿਆ। ਇਸ ਕਰਕੇ ਵਿਸ਼ੇ ਵਿਕਾਰਨ ਰਸ ਨੂੰ ਫਿੱਕਾ ਜਾਣ ਕਰਕੇ, ਪਰਮਾਤਮਾ ਦੇ ਰਸ ਨੂੰ ਮਿੱਠਾ ਜਾਣ ਕਰਕੇ ਉਹਨੇ ਛੱਡਣਾ ਕਰੋ।
ਇਹ ਰਸ ਛੱਡੇ ਉਹ ਰਸ ਆਵਾ,
ਇਹ ਜਿਹੜਾ ਰਸ ਹੈ ਨਾ, ਇਹ ਸਾਨੂੰ ਹਰ ਇੱਕ ਚੀਜ਼ ਦਾ ਰਸ ਹੈ। ਅੱਜ ਮੈਨੂੰ ਕੋਈ ਸਵਾਲ ਕਰਦਾ, ਕਹਿੰਦੇ ਲੋਕ ਮਾੜੇ ਕੰਮ ਕਿਉਂ ਕਰਦੇ ਨੇ, ਚੁਗਲੀ ਨਿੰਦਿਆ ਵਿਸ਼ੇ ਵਿਕਾਰ। ਮੈਂ ਕਿਹਾ ਰਸ ਹੈ, ਇਹ ਪਤਾ ਵੀ ਹੈ ਕਿ ਮਾੜੇ ਨੇ, ਪਰ ਰਸ ਨਹੀਂ ਛੱਡ ਜਾਂਦਾ, ਬੜਾ ਰਸ ਹੈ ਉਹਦਾ। ਨਿੰਦਿਆ ਸੁਣਨ ਦਾ ਜਿਹੜਾ ਰਸ ਹੈ, ਨਿੰਦਿਆ ਕਰਨ ਦਾ ਜਿਹੜਾ ਰਸ ਹੈ, ਚੱਲਣਾ ਬੜਾ ਔਖਾ ਹੈ, ਬੜਾ ਸਵਾਦ ਆਉਂਦਾ। ਇੰਨਾ ਬਾਣੀ ਸੁਣ ਸਵਾਦ ਨਹੀਂ ਹੋ ਨਿੰਦਿਆ ਤੇ ਆਏਗਾ, ਬਾਣੀ ਸੁਣਦੇ 20-30 ਮਿੰਟ ਅਸੀਂ ਗਣਾਂਗੇ, ਔਰ ਨਿੰਦਿਆ ਕਰਦੇ ਘੰਟੇ ਲੱਗ ਜਾਣ, ਸਵਾਦ ਆ ਹੀ ਜਾਂਦਾ, ਰਸ ਆ ਹੀ ਜਾਂਦਾ। ਇਸ ਕਰਕੇ ਕਹਿ ਭਾਈ, ਹਰ ਇੱਕ ਦੇ ਵਿੱਚ ਰਸ ਹੈ। ਜਿੰਨੇ ਵੀ ਅਸੀਂ ਮਾੜੇ ਕੰਮ ਕਰਦੇ ਹਾਂ, ਪਤਾ ਮਾੜੇ ਨੇ, ਪਰ ਰਸ ਕਰਕੇ ਕਰਦੇ, ਰਸ ਸਦ ਨਹੀਂ ਦਿੰਦਾ। ਇਸ ਕਰਕੇ ਕਹਿੰਦੇ ਇਹ ਰਸ ਛੱਡੇ, ਹਾਂਜੀ
ਉਹ ਰਸ,
ਉਹ ਰਸ ਆਵਾ। ਕਹਿੰਦੇ ਜੇ ਇਹ ਰਸ ਛੱਡਾਂਗੇ ਨਾ, ਇਹ ਰਸਾਂ ਨੂੰ ਫਿੱਕੇ ਪਾਵਾਂਗੇ ਤਾਂ ਉਹ ਰਸ ਆਏਗਾ। ਇਹ ਨਹੀਂ ਛੱਡਿਆ ਜਾਂਦਾ, ਮੈਂ ਪਹਿਲਾਂ ਹੀ ਬੇਨਤੀ ਕੀਤੀ ਹੈ, ਉਹਦੇ ਮੁਕਾਬਲੇ ਵਿੱਚ ਵੱਡਾ ਰਸ ਲਿਆ ਕੇ ਪੈਦਾ ਕਰਨਾ ਪਵੇਗਾ। ਉਹਦੇ ਮੁਕਾਬਲੇ ਵਿੱਚ ਵੱਡਾ ਰਸ ਆਏਗਾ, ਫਿਰ ਉਹ ਰਸ ਉੜ ਜਾਏਗਾ।
ਉਹ ਰਸ ਪੀਆ ਇਹ ਰਸ ਨਹੀਂ ਪਾਵਾ,
ਉਹ ਪਰਮਾਤਮਾ ਦੇ ਨਾਮ ਦਾ ਰਸ ਪੀਆਂਗੇ ਨਾ, ਤਾਂ ਇਹ ਰਸ ਛੱਡਿਆ ਜਾਏਗਾ, ਆਪ ਨਹੀਂ ਛੱਡਿਆ ਜਾਂਦਾ। ਕਿਉਂ, ਉਹ ਇੰਨਾ ਮਿੱਠਾ ਹੋਇਆ। ਪ੍ਰੀਤ ਕਹਿੰਦਾ ਮੈਂ ਸਾਰੇ ਰਸ ਖਾਏ, ਮੇਰੀ ਮਾਂ ਨੇ ਖਵਾਏ, ਇਹ ਨਹੀਂ ਕਿ ਉਹ ਰਸ ਮੈਂ ਖਾਏ ਨਹੀਂ ਜਾਂ ਉਹ ਮਿੱਠੇ ਨਹੀਂ ਸੀ। ਕਬੀਰ ਸਮਝ ਕਰ ਫਰੀਦ ਕਹਿੰਦਾ ਸਾਰੇ ਮਿੱਠੇ ਸੀ, ਕਿਉਂਕਿ ਮੇਰੀ ਮਾਤਾ ਦਿੰਦੀ ਗਈ। ਕਿਉਂ, ਫਰੀਦ ਦੀ ਕੈਸੀ ਮਾਤਾ ਹੋਈ ਹੈ, ਆਪਣੇ ਪੁੱਤਰ ਨੂੰ ਬੜੇ ਢੰਗ ਨਾਲ ਭਰਤੀ ਤੇ ਲਾਇਆ। ਉਸ ਟਾਈਮ ਦੇ ਘਰ ਦੀ ਗਰੀਬੀ ਹੁੰਦੀਆਂ ਸੀ, ਜੇ ਕਹਿਣਾ ਮਾਂ ਮੈਂ ਸ਼ੱਕਰ ਖਾਣ ਨੂੰ ਮੇਰਾ ਜੀ ਕਰਦਾ, ਮਾਂ ਨੇ ਕਹਿਣਾ ਬੇਟਾ ਸ਼ੱਕਰ ਤੇ ਆਪਣੀ ਹੈ ਹੀ ਨੀ, ਫਿਰ ਮੈਂ ਤੇ ਖਾਣੀ ਸੀ, ਮਾਂ ਕਿੱਥੋਂ ਲਿਆਵਾਂ। ਕਹਿੰਦੇ ਕਿ ਖੁਦਾ ਤੋਂ ਮੰਗ, ਆ ਤੱਤ ਨਹੀਂ ਪਕੜ, ਆ ਮਸੱਲਾ ਵਿਛਾ, ਇਹਦੇ ਉੱਤੇ ਬਹਿ ਜਾ, ਅੱਖਾਂ ਮੀਚ, ਖੁਦਾ ਦੀ ਬੰਦਗੀ ਕਰ, ਉਹ ਦਏਗਾ, ਆਪਣੇ ਨਹੀਂ ਹੈ। ਹੁਣ ਉਹਦੇ ਬੱਚਾ ਦੀ ਛੋਟਾ ਵੀ ਠੀਕ ਹੈ ਮਿਲਦੀ ਹੋਣੀ, ਹੁਣ ਛੋਟਾ ਜਿਹਾ ਬੱਚਾ ਬਹਿ ਗਿਆ, ਆਪਣੀ ਮਾਲਾ ਪਕੜ ਲਈ ਹੈ, ਖੁਦਾ ਅੱਲਾ ਪਾਕ ਨੂੰ ਯਾਦ ਕਰਦਾ, ਮਾਤਾ ਨੇ ਲਿਆ ਕੇ ਰੱਖ, ਮਸਾਲੇ ਥੱਲੇ ਪੋਚ ਕੇ ਰੱਖ ਦੇਣੀ। ਜਦੋਂ ਉੱਠਿਆ ਮਾਂ ਆ ਗਈ, ਕਹਿੰਦਾ ਸਕਰ ਦੇਖ ਪਾਈ, ਜਦੋਂ ਵੇਖੀ ਤੇ ਆ ਗਈ, ਅੱਜ ਮਾਂ ਮੈਂ ਦੁੱਧ ਪੀ ਲਿਆ, ਅੱਜ ਮੈਂ ਘਿਓ ਖਾਣਾ, ਮਾਂ ਨੇ ਉਸੇ ਕੰਮ ਤੇ ਰੱਖਿਆ। ਪਰ ਜਦੋਂ ਉਹ ਕਰਦਿਆਂ ਕਰਦਿਆਂ ਉਹ ਰਸ ਆ ਗਿਆ ਨਾ, ਫਿਰ ਫਰੀਦ ਕਹਿ ਉੱਠਿਆ, ਕਹਿਣ ਲੱਗੇ ਬੱਲੇ ਬੱਲੇ ਅੱਜ ਪਤਾ ਲੱਗੇ। ਮਾਂ ਰਸਤੇ ਤੋਂ ਪਹਿਲਾਂ ਹੀ ਬਹੁਤ ਕਮਾਉਂਦੀ ਸੀ, ਪਰ ਅੱਜ ਇਹਨਾਂ ਨੂੰ ਰਸ ਆਇਆ ਜਿਹੜਾ ਉਹ ਰਸਦਾ ਵਿੱਚੋਂ ਬੰਦ ਨਹੀਂ ਕੀਤਾ ਜਾ ਸਕਦਾ। ਫਰੀਦਾ ਸੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਇਹ ਕਹਿੰਦੇ ਇਹ ਨਹੀਂ ਗੱਲ ਕਿ ਮਿੱਠੀਆਂ ਨਹੀਂ ਸੀਆਂ, ਬੜੀਆਂ ਮਿੱਠੀਆਂ ਸੀ ਸਾਰੀਆਂ, ਪਰ ਪਰਮਾਤਮਾ ਦੇ ਨਾਮ ਦੇ ਬਰਾਬਰ ਜਦੋਂ ਉਹ ਰਸ ਆ ਗਿਆ ਨਾ, ਤਾਂ ਇਹ ਰਸ ਆਪਣੀ ਫਿੱਕਾ ਪੈ ਗਿਆ, ਚੰਗੇ ਨਹੀਂ ਲੱਗਦਾ, ਚੰਗੇ ਨਹੀਂ ਲੱਗਦਾ। ਔਰ ਮੈਂ ਇਹ ਮੇਰੇ ਇੱਕ ਯਾਦ ਆ ਗਈ, ਇਹਦੇ ਪ੍ਰਥਾਈ ਸੂਰਜ ਪ੍ਰਕਾਸ਼ ਸਿੰਘ ਬਚਨ ਹੁੰਦਾ ਹੈ, ਕਹਿਣ ਲੱਗੇ ਇਹ ਸਵਾਦ ਕਿੰਨਾ ਹੈ, ਰਸ ਕਿੰਨਾ ਹੈ, ਦੁਨੀਆਂ ਦੇ ਰਸ ਗਿਣ ਕੇ ਉੱਥੇ ਭਾਈ ਸਾਹਿਬ ਜੀ ਆਪਣੇ ਇਸ ਰਸ ਦੀ ਗੱਲ ਕਰਦੇ ਨੇ। ਖੋਰਸ ਵਰਸ਼ ਆਰਬਲ ਤਨਕੀ, ਕਹਿੰਦੇ ਕਿਸੇ ਬੰਦੇ ਬੱਚੇ ਦੀ, ਕਿਸੇ ਨੌਜਵਾਨ ਦੀ 16 ਸਾਲ ਦੀ ਉਮਰ ਹੋਵੇ, ਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਗੁਰੂ ਗੋਬਿੰਦ ਸਿੰਘ ਦੇ ਮੂੰਹ ਘੁਆ ਰਹੇ ਨੇ ਦਿੱਲੀ ਵਿੱਚ। ਉਹ ਕਹਿੰਦੇ ਖੋਰਸ ਵਰਸ਼ ਆਰਬਲ ਤਨਕੀ ਸਭ ਇਲਾਕਾ ਪ੍ਰਾਪਤ ਮਨਕੀ, ਕਹਿੰਦੇ 16 ਸਾਲ ਦੀ ਉਮਰ ਹੋਵੇ ਤੇ ਸਾਰੀਆਂ ਇੱਛਾਵਾਂ 16 ਸਾਲ ਦੀ ਉਮਰ ਜੋ ਪੈਦਾ ਹੁੰਦੀਆਂ ਨੇ ਉਹ ਸਾਰੀਆਂ ਦੇ ਸਾਰੀਆਂ ਪੂਰੀਆਂ ਹੁੰਦੀਆਂ ਹੁਣ, ਕਿਉਂਕਿ ਸਾਰੀਆਂ ਆਸਾਂ ਕਿਸੇ ਪੂਰੀਆਂ ਨਹੀਂ ਹੁੰਦੀਆਂ। ਫਿਰ ਉਹਦੀ ਹੋਣਗੀਆਂ ਕਿਵੇਂ? ਅੱਜ ਕਹਿਣ ਲੱਗੇ ਇਸ ਕਰਕੇ ਉਹਦੀਆਂ ਪੂਰੀਆਂ ਹੁੰਦੀਆਂ ਨੇ ਇੱਥੇ ਹੀ ਵਰਤ ਨਹੀਂ। ਚੱਕਰ ਵਰਤ ਮੈਂ ਮੰਡਲ ਰਾਜੂ, ਕਹਿੰਦੇ ਚੱਕਰ ਵਰਤੀ ਸਾਰੀ ਦੁਨੀਆਂ ਦੇ ਮੰਡਲ ਦਾ ਰਾਜਾ ਹੋਵੇ, 16 ਸਾਲ ਦੀ ਉਮਰ ਹੋਵੇ, ਸਾਰੀਆਂ ਉਹਦੀਆਂ ਆਸਾਂ ਪੂਰੀਆਂ ਹੋਣ ਔਰ ਚੱਕਰ ਵਰਤੀ ਰਾਜਾ ਹੋਵੇ। ਚੱਕਰ ਵਰਤ ਮੈਂ ਮੰਡਲ ਰਾਜੂ, ਮੇਰੇ ਨਾ ਆਇਸ ਕਿਹਦਾ ਇੱਕ ਕਾਜੂ, ਅਤੇ ਉਹਦਾ ਹੁਕਮ ਅਮੋੜ ਹੋਵੇ, ਸਾਰੀ ਦੁਨੀਆਂ ਤੇ ਜਿਹਨੂੰ ਹੁਕਮ ਕਰਦੇ ਹੋ ਮਿਲੇ ਨਾ ਉਹਦਾ ਹੁਕਮ ਚੱਲੇ, ਐਡੀ ਵੱਡੀ ਇੰਨੀ ਵੱਡੀ ਉਹਨੂੰ ਕੋਈ ਸ਼ਕਤੀ ਹੋਵੇ। ਸੋ ਚੱਕਰ ਵਰਤ ਮੈਂ ਮੰਡਲ ਰਾਜੂ, ਮਿਸੈ ਨਾ ਮਿਟੈ ਨਾ ਆਇਸ ਕਿਤੇ ਇੱਕ ਕਾਜੂ, ਕਹਿੰਦੇ ਕਿਸੇ ਵੀ ਕਾਰਨ ਕਰਕੇ ਉਹਦਾ ਜਿਹੜਾ ਹੁਕਮ ਨਾ ਮੋੜ ਸਕੇ ਕੋਈ। ਕਹਿੰਦੇ ਫਿਰ ਇਸ ਤਰ੍ਹਾਂ ਦਾ ਐਡਾ ਵੱਡਾ ਜਿਹੜਾ ਉਹਦੇ ਕੋਲ ਸਾਰੇ ਰਸ ਹੋਣ, ਸਾਰੀ ਦੁਨੀਆਂ ਦੀ ਤਾਕਤ ਸ਼ਕਤੀ ਹੋਵੇ, ਇਹ ਜੀ ਸ਼ਕਤੀ ਦਾ ਮਾਲਕ ਹੋਵੇ, ਮਿਟੈ ਨਾ ਆਇਸ ਕਿਤੇ ਇੱਕ ਕਾਜੂ। ਔਰ ਕਹਿੰਦੇ ਇਹਦੇ ਆਦਿਕ ਆਨੰਦ ਜਗ ਪੀਣ, ਕਰਨ ਰਮਨ ਰਮਨੀਨ ਨਵੀਨ, ਇਹਦੇ ਆਦਿਕ ਆਨੰਦ ਜਗ ਪੀਣ, ਉਹਨੂੰ ਭੋਗਣ ਵਾਸਤੇ ਸਭ ਨਵੀਂ ਤਵੀਂ ਵਸਤੂ ਮਿਲਦੀ ਫਿਰ ਦੁਨੀਆਂ ਦੀ, ਜਿਹੜੀ ਵੀ ਚੀਜ਼ ਦੀ ਲੋੜ ਹੈ 16 ਸਾਲ ਦੀ ਉਮਰ ਦੇ ਵਿੱਚ ਜੋ ਵੀ ਚਾਹੁੰਦੇ ਹੋ, ਕਿਉਂਕਿ 16 ਸਾਲ ਦੀ ਉਮਰ ਦਾ ਜਵਾਨੀ ਦਾ ਤੁਹਾਨੂੰ ਪਤਾ ਹੀ ਹੈ ਕਿਹੜੀਆਂ ਕਿੰਨੀਆਂ ਖਾਹਿਸ਼ਾਂ ਹੁੰਦੀਆਂ ਨੇ, ਸਾਰੇ ਦੀਆਂ ਸਾਰੀਆਂ ਨਵੀਂ ਤਵੀਆਂ ਮਿਲਣ ਉਹਨੂੰ। ਔਰ ਕਹਿੰਦੇ ਬਈ ਜਿਸ ਆਨੰਦ ਕੋ ਕਣਕਾਂ ਇਹੋ, ਕਹਿੰਦੇ ਜਿਹੜਾ ਇਹ ਸਾਰੀ ਦੁਨੀਆਂ ਦੇ ਸਵਾਦ ਦਾ, ਕਹਿੰਦੇ ਇਹ ਜਿਹੜਾ ਹੈ ਨਾ ਸਾਰਾ ਦੁਨੀਆਂ ਦਾ ਸਵਾਦ ਹੈ ਜਿਹੜਾ, ਕਹਿੰਦੇ ਕਿਰਕਾ ਮਾਤਰ ਹੈ, ਜਿਸਦੇ ਆਨੰਦ ਕੋ ਮਿਲਿਆ ਵਿਸ਼ੇਹੂ, ਜਿਹਨਾਂ ਨੇ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ ਉਹਨੂੰ ਉਹ ਕਰੋੜਾਂ ਗੁਣਾ ਇਹਦਾ ਵੱਡਾ ਆਨੰਦ ਹੈ ਉਸਦਾ, ਕਰੋੜਾਂ ਗੁਣਾ। ਇਸ ਕਰਕੇ ਕਹਿੰਦੇ ਇਹ ਰਸ ਸਾਦੇ ਉਹ ਰਸ ਆਵਾ, ਇਹ ਰਸ ਪੀਆ ਉਹ ਰਸ ਨਹੀਂ ਪਾਵਾ। ਫਿਰ ਕਬੀਰ ਜੀ ਕਹਿੰਦੇ ਜਦੋਂ ਇਹ ਰਸ ਪੀ ਲਿਆ ਨਾ ਉਹ ਰਸਤੇ ਸਾਰੇ ਫਿੱਕੇ ਪੈ ਜਾਣਗੇ।
ਲੱਲਾ ਐਸੇ ਲਿਵ ਮਨ ਲਾਵੇ,
ਲੱਲੇ ਅੱਖੋਂ ਦੁਆਰਾ ਕਬੀਰ ਜੀ ਕਹਿੰਦੇ ਐਸੇ ਲਿਵ ਮਨ ਲਾਵੇ, ਕਹਿੰਦੇ ਲਿਵ ਐ ਲਾਓ ਕਿਵੇਂ ਜੀ,
ਅਨੰਤ ਨਾ ਜਾਏ ਪਰਮ ਸੱਚ ਪਾਵੇ,
ਕਹਿਣ ਲੱਗੇ ਕਿਸੇ ਪਾਸੇ ਡੋਲੇ ਨਾ ਪਰਮ ਸੱਚ ਦੀ ਪ੍ਰਾਪਤੀ ਕਰੇ, ਫਿਰ ਕਿਸੇ ਪਾਸੇ ਵੀ ਹੋਰ ਪਾਸੇ ਡੋਲ ਤਾਂ ਹੀ ਛੱਡ ਦੇਵੇ। ਲੱਲਾ ਐਸੇ ਲਿਵ ਮਨ ਲਾਵੇ,
ਹਾਂਜੀ ਅਨੰਤ ਨਾ ਜਾਏ ਪਰਮ ਸੱਚ ਪਾਵੇ,
ਅਨੰਤ ਨਾ ਜਾਈ ਫਿਰ ਮਨ ਕਹਿੰਦੇ ਕਿਸੇ ਪਾਸੇ ਹੋਰ ਨਾ ਜਾਵੇ, ਬਹੁਤ ਪਾਸੇ ਬਸ ਇੱਕੋ ਹੀ ਗੁਰੂ ਤੇ ਟਿਕੇ, ਇੱਕੋ ਹੀ ਪਰਮਾਤਮਾ ਤੇ ਕਰਕੇ ਰੱਖੇ, ਹੋਰ ਪਾਸੇ ਅਨਮਤੀਆਂ ਪਾਸੇ ਨਾ ਜਾਏ, ਐਸੀ ਲਿਵ ਲਾ ਕੇ ਰੱਖੇ, ਐਸਾ ਕਿਸੇ ਪਾਸੇ ਮਨ ਨੂੰ ਡੋਲਣਾ ਦੇਵੇ, ਫਿਰ ਪਰਮ ਸੱਚ ਦੀ ਪ੍ਰਾਪਤੀ ਹੁੰਦੀ ਹੈ। ਜਿਹੜਾ ਪਰਮ ਸੱਚ ਹੈ ਵਾਹਿਗੁਰੂ ਪਰਮੇਸ਼ਰ ਦਾ ਨਾਮ, ਉਹਦੀ ਪ੍ਰਾਪਤੀ ਕਰਦੇ ਹਨ।
ਹਰ ਜਾਓ ਤਹਾ ਪ੍ਰੇਮ ਲਿਵ ਲਾਵੇ,
ਹਰ ਜਾਓ ਤਹਾ ਪ੍ਰੇਮ ਲਿਵ ਲਾਵੇ, ਫਿਰ ਉਹੀ ਗੱਲ ਆ ਗਈ। ਕਹਿੰਦੇ ਇਹ ਹੋਏਗੀ ਕਿਵੇਂ? ਕਹਿੰਦੇ ਜਿਹਦੇ ਅੰਦਰ ਪ੍ਰੇਮ ਦੀ ਅਵਸਥਾ ਪੈਦਾ ਹੋ ਜਾਏ, ਔਰ ਜਦੋਂ ਪ੍ਰੇਮ ਦੀ ਲਿਵ ਲੱਗ ਗਈ ਨਾ ਉਹ ਲਿਵ ਟੁੱਟਦੀ ਨਹੀਂ ਹੈ, ਜਿਹੜੀ ਬਿਨਾਂ ਪ੍ਰੇਮ ਤੋਂ ਲੱਗੀ ਹੈ ਜੇ ਲੱਗੀ ਤੇ ਹੈ ਲਾਉਣੀ ਉਹ ਵੀ ਚਾਹੀਦੀ ਹੈ। ਇਹ ਨਾ ਸੋਚੋ ਕਿ ਪ੍ਰੇਮ ਪਹਿਲਾਂ ਪੈਦਾ ਕਰਾਂਗੇ ਫਿਰ ਲਿਵ ਲਾਵਾਂਗੇ, ਨਹੀਂ ਪ੍ਰੇਮ ਬਾਅਦ ਪੈਦਾ ਹੋਏਗਾ, ਆਪਣੇ ਕੰਮ ਤੇ ਲੱਗੇ ਰਹੋ। ਜਦੋਂ ਪ੍ਰੇਮ ਲੱਗ ਗਿਆ ਨਾ ਅੰਦਰ ਪ੍ਰੇਮ ਪੈਦਾ ਹੋ ਗਿਆ ਫਿਰ ਐਸੀ ਲਿਵ ਲੱਗੇਗੀ।
ਤੋ ਅਲਹ ਲਹ ਲਹ ਚਰਨ ਸੁਮਾਵੇ,
ਜਿਹੜਾ ਅਲਹ ਉਹ ਅਨੱਖ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਲਹ ਉਹਨੂੰ ਪ੍ਰਾਪਤ ਕਰ ਲਏਗਾ, ਉਹਦੇ ਚਰਨਾਂ ਸਮਾ ਜਾਏਗਾ। ਜਦੋਂ ਐਸੀ ਪ੍ਰੇਮ ਦੇ ਸਹਿਜ ਹੋ ਕੇ ਜੁੜ ਜੁੜ ਗਈ ਨਾ ਪ੍ਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਨਾਲ, ਫਿਰ ਉਹ ਜਿਹੜਾ ਅਲੱਖ ਬੇਅੰਤ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਉਹਦੇ ਵਿੱਚ ਮਿਲ ਕਰਕੇ ਅਭੇਦ ਹੋ ਜਾਏਗਾ।
ਬਾਬਾ ਬਾਰ ਬਾਰ ਬਿਸਨ ਸੰਭਾਰ,
ਬਾਬਾ ਬਾਰ ਬਾਰ ਬਿਸਨ ਸੰਭਾਰ, ਇਹ ਇੱਕ ਤਾਂ ਵਾਹਵਾ ਅੱਖਰ ਇੱਕ ਬਾਬਾ ਅੱਖਰ ਇਹ ਹਿੰਦੀ ਚ ਆਉਂਦਾ, ਇੱਕ ਤਾਂ ਆਪਣਾ ਬੱਬਾ ਹੁੰਦਾ, ਇਹ ਹੈ ਵਾਹਵੇ ਦੋਏ ਬਾਬਾ ਬਾਬਾ, ਇਹ ਬਾਬੇ ਅੱਖਰ ਦੁਆਰਾ ਮਹਾਰਾਜ ਕਹਿੰਦੇ ਬਾਬਾ ਬਾਲ ਬਾਲ ਬਿਸਨ ਸੰਭਾਰ, ਬਾਬੇ ਅੱਖਰ ਦੁਆਰਾ ਕਹਿੰਦੇ ਕਬੀਰ ਭਗਤ ਜੀ ਕਹਿੰਦੇ ਮੁੜ ਮੁੜ ਕੇ ਬਿਸ਼ਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸੰਭਾਲ ਕਰ, ਮੁੜ ਮੁੜ ਕੇ ਮਨ ਟੁੱਟਦਾ ਫੇਰ ਜੋੜ, ਮਨ ਟੁੱਟਦਾ ਫੇਰ ਜੋੜ, ਮੁੜ ਮੁੜ ਕੇ ਉਸ ਪਾਸੇ ਲਾਈ ਜਾ ਮਨ ਨੂੰ, ਮੁੜ ਮੁੜ ਕੇ ਲਾਈ ਜਾ ਐਸੇ ਬਿਸਨ ਸੰਭਾਲ ਅਕਾਲ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸਿਮਰਨ ਕਰ।
ਬਿਸਨ ਸੰਭਾਰ ਨਾ ਆਵੇ ਹਾਰ,
ਜੇ ਤੂੰ ਬਿਸਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸੰਭਾਲ ਕਰੇਗਾ ਤਾਂ ਗੁਰਮੁਖ ਪਿਆਰਿਆ ਤੈਨੂੰ ਹਾਰ ਨੀ ਹੋਏਗੀ, ਕਦੇ ਸਦੇ ਜਿੱਤ ਹੋਏਗੀ, ਸਦੇ ਵਾਸਤੇ ਜੈ ਜੈਕਾਰ ਹੋਏਗੀ, ਸਦੀ ਵਾਸਤੇ ਚੜ੍ਹਦੀ ਕਲਾ ਹੋਏਗੀ।
ਬਲ ਬਲ ਜੇ ਬਿਸਨ ਤਨਾ ਜਸ ਗਾਵੇ,
ਮੈਂ ਕਹਿੰਦਾ ਬਲਿਹਾਰੇ ਬਲਿਹਾਰੇ ਜਾਂ ਮੈਂ ਕਬੀਰ ਕਹਿੰਦਾ ਜੇ ਬਿਸਨ ਤਨਾ, ਭਾਵ ਜਿਹੜਾ ਵਿਸ਼ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਅਰ ਤਨਾ ਉਹਦੇ ਪੁੱਤਰ ਜੋ ਸਾਧੂ ਮਹਾਤਮਾ ਹਨ ਉਹਨਾਂ ਨਾਲ ਮਿਲ ਕਰਕੇ ਜੇ ਵਾਹਿਗੁਰੂ ਪਰਮੇਸ਼ਰ ਵਿੱਚ ਲਾ ਦੇਣਾ ਮੈਂ ਤਾਂ ਬਲਿਹਾਰੇ ਬਲਿਹਾਰੇ ਜਾਵਾਂ, ਜਾਂ ਬਲ ਬਲ ਬਿਸਨ ਤਨਾ ਜਸ ਗਾਵੇ, ਔਰ ਬਿਸਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤਨਾ ਭਗਤ ਜੋ ਉਹਦੇ ਗੁਣਾਂ ਨੂੰ ਗਾਉਂਦੇ ਹਨ, ਕਬੀਰ ਭਗਤ ਜੀ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰੇ ਬਲਿਹਾਰੇ ਜਾਵਾਂ, ਉਹਨਾਂ ਤੋਂ ਕੁਰਬਾਨੇ ਕੁਰਬਾਨੇ ਜਾਵਾਂ, ਮੈਂ ਆਪਣਾ ਬਲਿਹਾਰੇ ਦਾ ਸੁਣੇ ਮੈਂ ਆਪਣਾ ਬਲ ਹਾਰ ਕੇ ਸਾਰੀਆਂ ਤਰਕੀਆਂ ਛੱਡ ਕੇ ਉਹਨਾਂ ਚਰਨਾ ਜਾਣ ਨੂੰ ਤਿਆਰ ਹਾਂ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਉਹਦਾ ਗੁਣ ਗਾਉਂਦੇ ਹਨ।
ਬਿਸਨ ਮਿਲੇ ਸਭ ਹੀ ਸੱਚ ਪਾਵੇ,
ਬਿਸਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮਿਲ ਗਿਆ ਤਾਂ ਸਾਰੇ ਸੱਚ ਪ੍ਰਾਪਤ ਹੋ ਜਾਂਦਾ ਹੈ, ਸਾਰੀਆਂ ਦਾਤਾਂ ਮਿਲ ਜਾਂਦੀਆਂ, ਸੱਚ ਦੀ ਪ੍ਰਾਪਤੀ ਹੋ ਜਾਂਦੀ ਹੈ ਜੀ।
ਵਾਹਵਾ ਵਾਹੀ ਜਾਣੀ ਹੈ,
ਫਿਰ ਕਬੀਰ ਭਗਤ ਜੀ ਕਹਿੰਦੇ ਵਾਹਵੇ ਅੱਖਰ ਦੁਆਰਾ, ਵਾਹਵਾ ਵਾਹੀ ਜਾਣੀ ਹੈ, ਵਾਹਵੇ ਅੱਖਰ ਦੁਆਰਾ ਕਹਿੰਦੇ ਉਹਨੂੰ ਵਾਹੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਜਾਣਨਾ ਕਰੋ, ਵਾਹਵਾ ਵਾਹੀ ਜਾਣੀ ਹੈ ਕਹਿਣ ਲੱਗੇ ਜਿਹੜਾ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨਿਰੰਕਾਰ ਰੂਪ ਹੋ ਕਰਕੇ ਕਰਤਾਰ ਵਿੱਚ ਵਾਹੀ ਕਰਦਾ ਰਿਹਾ ਉਸੇ ਨੂੰ ਜਾਣਨਾ ਕਰੋ, ਵਾਹਵਾ ਵਾਹੀ ਜਾਣੀ ਹੈ, ਵਾਹੀ ਜੋ ਉਹ ਅਕਾਲ ਪੁਰਖ ਵਾਹਿਗੁਰੂ ਦਾ ਜੋ ਸਰੂਪ ਹੈ ਗੁਰੂ ਨਾਨਕ ਸਾਹਿਬ ਜੀ ਉਹਨੂੰ ਜਾਣਨਾ ਕਰੋ, ਨਿਰੰਕਾਰ ਨੂੰ ਜਾਣਨਾ ਕਰੋ।
ਵਾਹ ਜਾਣੇ ਇਹੋ ਹੋਏ,
ਵਾਹ ਜਾਣੇ ਇਹੋ ਹੋਏ, ਉਹਦੇ ਜਾਣਨ ਦੀ ਪ੍ਰਾਪਤੀ ਹੋਵੇਗੀ ਜੀ, ਜੇ ਉਸ ਨੂੰ ਜਾਣ ਲੈਗੇ ਇਹੋ ਇਹ ਜਿਹੜਾ ਜੀਵ ਹੈ ਨਾ ਉਹਦਾ ਰੂਪੇ ਬਣ ਜਾਏਗਾ, ਐਡੀ ਵੱਡੀ ਪ੍ਰਾਪਤੀ ਹੋਏਗੀ। ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕਿਆ ਪਛਾਣੀ, ਹੁਣ ਰਾਮ ਤੇ ਕਬੀਰ ਇੱਕੋ ਹੀ ਜੋਤ ਹੋ ਗਏ ਨੇ, ਪਛਾਣ ਨਹੀਂ ਰਹਿ ਗਈ ਹੈ, ਜੇ ਉਸ ਨੂੰ ਜਾਣਨਾ ਕਰਾਂਗੇ ਗੁਰਮੁਖ ਪਿਆਰੇ ਉਸ ਦਾ ਰੂਪ ਹੋ ਜਾਓਗੇ।
ਇਹੋ ਅਰ ਉਹ ਜਬ ਮਿਲੇ ਤਬ,
ਇਹੋ ਅਰ ਉਹ ਜਬ ਮਿਲੇ, ਜਦ ਇਹ ਤੇ ਉਹ ਜੀਵ ਆਤਮਾ ਤੇ ਪਰਮਾਤਮਾ ਦੋਵੇਂ ਹੀ ਆਪਸੇ ਮਿਲ ਗਏ, ਜਿਸ ਵੇਲੇ
ਮਿਲਤ ਨਾ ਜਾਣੇ ਕੋਈ,
ਨਾ ਮਿਲਤ ਨਾ ਜਾਣੇ ਕੋਈ, ਤਾਂ ਮਿਲਤ ਨਾ ਜਾਣੇ ਕੋਈ, ਜਦੋਂ ਉਹ ਮਿਲ ਜਾਂਦੇ ਨੇ ਨਾ ਦੋਵੇਂ ਹੀ, ਫਿਰ ਉਸ ਮਿਲਣ ਨੂੰ ਕੋਈ ਜਾਣ ਨੀ ਸਮਝ ਨੀ ਸਕਦਾ ਕਿ ਪਰਮਾਤਮਾ ਕਿਹੜਾ ਹੈ ਔਰ ਜੀਵ ਆਤਮਾ ਕਿਹੜੀ ਹੈ, ਦੋਵੇਂ ਇੱਕੋ ਹੀ ਬਣ ਜਾਂਦੇ ਨੇ। ਸੋ ਇਸ ਕਰਕੇ ਜਦੋਂ ਇਹ ਦੋਵੇਂ ਮਿਲ ਜਾਣ, ਜੀਵ ਆਤਮਾ ਤੇ ਪਰਮਾਤਮਾ ਦੋਵਾਂ ਦਾ ਮੇਲ ਹੋ ਜਾਏ, ਫਿਰ ਜਿਹੜਾ ਉਸ ਦਾ ਰਸ ਹੈ ਨਾ, ਉਸ ਮਿਲਣ ਦਾ ਸਵਾਦ ਹੈ, ਆਨੰਦ ਹੈ, ਉਹ ਮਿਲਤ ਨਾ ਜਾਣਾ ਕੋਈ, ਉਹਨੂੰ ਜਾਣ ਨੀ ਸਕਦਾ ਕੋਈ, ਔਰ ਮਿਲਤ ਨਾ ਜਾਣਾ ਕੋਈ, ਕਹਿੰਦੇ ਇਸ ਪਰਮਾਤਮਾ ਦੇ ਰਸ ਨਾਲ ਮਿਲਿਆ ਜਾ ਸਕਦਾ, ਕੋਈ ਉਹਦੇ ਵਿੱਚ ਬਾਹਰ ਨਿਕਲਣਾ ਨੀ ਜਾਣਦਾ ਹੈ ਪਰਮਾਤਮਾ ਦਾ ਰਸ ਨਾ। ਕਈ ਵਾਰੀ ਬਹੁਤ ਬੰਦੇ ਕਹਿਣਗੇ ਜੀ ਧਿਆਨ ਜਾ ਲੱਗਣ ਲੱਗ ਗਿਆ ਸੀ, ਹੁਣ ਹਟ ਗਿਆ, ਨਹੀਂ ਤਾਂ ਭੁਲੇਖਾ ਪਿਆ, ਧਿਆਨ ਇੱਕ ਵਾਰੀ ਲੱਗ ਗਿਆ ਨਾ ਪਲਕ ਮਾਤਰ ਵੀ, ਮੁੜ ਕੇ ਹਟਦਾ ਝੋਟਾ ਵਿੱਚ ਤਾਂ ਉਹ ਨੀ ਹਟਦਾ, ਐਸਾ ਪਰਮਾਤਮਾ ਦਾ ਮਿਲਾਪ ਹੈ। ਕਈ ਕਹਿਣਗੇ ਜੀ ਰਸਤੇ ਪਹਿਲਾਂ ਆਉਣ ਲੱਗ ਗਿਆ ਸੀ, ਉਹ ਰਸ ਦੀਆਂ ਗੱਲਾਂ ਹੀ ਸੁਣੀਆਂ ਸੀ, ਭੁਲੇਖਾ ਪੈ ਗਿਆ, ਰਸ ਆਇਆ ਮੁੜ ਕੇ ਬੇਰਸਾ ਨਹੀਂ ਹੁੰਦਾ ਹੈ, ਪਰਮਾਤਮਾ ਦੇ ਨਾਲ ਮਿਲਾਪ ਜਿਹੜਾ ਹੋ ਗਿਆ ਮੁੜ ਕੇ ਟੁੱਟਦਾ ਨਹੀਂ ਹੈ। ਸਿੱਧਾ ਨੇ ਪ੍ਰਸ਼ਨ ਕੀਤੇ ਗੁਰੂ ਨਾਨਕ ਸਾਹਿਬ ਤੇ ਕਿਉਂ ਨੀ ਟੁੱਟਦਾ ਜੀ, ਜਿਹੜੀ ਚੀਜ਼ ਮਿਲਦੀ ਹੈ ਉਹ ਟੁੱਟ ਵੀ ਸਕਦੀ ਹੈ, ਫਿਰ ਉੱਥੇ ਪ੍ਰਮਾਣ ਦਿੱਤਾ ਗੁਰੂ ਨਾਨਕ ਸਾਹਿਬ ਜੀ, ਨਦੀਆਂ ਅਤੇ ਵਾਹ ਜਪਜੀ ਸਾਹਿਬ ਕਹਿੰਦੇ ਜੇ ਮੈਂ ਨਦੀਆਂ ਦਾ ਵਾਹ ਵਹਾੜੇ ਮਿਲ ਮਿਲ ਕੇ ਨਾ ਇਕੱਠੇ ਹੋ ਕੇ ਦਰਿਆ ਵੱਡੇ ਵੱਡੇ ਬਣ ਕੇ ਸਮੁੰਦਰ ਚ ਮਿਲਣ ਜਾਣਦੇ ਨੇ, ਪਰ ਨਿਕਲ ਦੀ ਸੋਚੀ ਨੀ ਹੈ, ਨਿਕਲਦਾ ਕੋਈ ਨੀ ਦੇਖਿਆ ਦਰਿਆ ਕਿਸੇ ਨੇ ਤੱਕ, ਉਹਦੇ ਵਿੱਚ ਪੈਂਦੇ ਪੈਣੇ ਜਾਣਦੇ ਨਿਕਲ ਨੀ ਜਾਣਦੇ, ਇਸੇ ਤਰ੍ਹਾਂ ਇਹ ਜੀਵ ਪਰਮਾਤਮਾ ਚ ਪੈਣ ਤੇ ਜਾਣਦਾ, ਤੁਰ ਤੁਰ ਕੇ ਪੈ ਸਕਦਾ ਔਰ ਇੱਕ ਵਾਰੀ ਪੈ ਕੇ ਨਿਕਲ ਨੀ ਸਕਦਾ, ਬਾਹਰ ਨੀ ਆ ਸਕਦਾ। ਨਦੀਆਂ ਹੱਥ ਵਾਹ ਪਵੇ ਸਮੁੰਦਰ, ਨਾ ਜਾਣੀ ਹੈ ਨਿਕਲ ਜਾਣਦੇ ਹੀ ਨਹੀਂ ਹੈ। ਹਾਂਜੀ।
ਸੱਸਾ ਸੋ ਨਿਕਾ ਕਰ ਸੋ ਦੋ।
ਆਪਾਂ ਸਮਾਪਤੀ ਕਰਨ ਦੇ ਟਾਈਮ ਹੋ ਗਏ ਆ, ਸੋ ਇਹ ਕੱਲ ਨੂੰ ਬਾਕੀ ਆਪਾਂ ਸੁਣਾਵਾਂ ਗੁਰੂ ਪਿਆਰਿਓ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰ ਦਿੱਤੀ, ਸੋ ਟਾਈਮ ਹੋ ਗਿਆ। ਇਸ ਕਰਕੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਗੁਰੂ ਕੀ ਬਾਣੀ ਸੁਣੀ ਹੈ ਔਰ ਗੁਰੂ ਕੇ ਬਚਨ ਸੁਣੇ ਨੇ। ਸੋ ਸਾਧ ਸੰਗਤ ਜੀ, ਬੋਲਦਿਆਂ ਗੁਰੂ ਦਾਸ ਕੋਲ ਬਹੁਤ ਸਾਰੀਆਂ ਗਲਤੀਆਂ ਹੋ ਗਈਆਂ ਹੋਣਗੀਆਂ, ਤੁਸੀਂ ਸੂਝਵਾਨ ਗੁਰੂ ਪਿਆਰੇ ਹੋ ਕਿਉਂਕਿ ਤੁਹਾਡੇ ਬਈ ਉੱਚ ਕੋਟੀ ਦੇ ਔਰ ਬਹੁਤ ਸਾਰੇ ਵਿਦਵਾਨ ਮਹਾਂਪੁਰਸ਼ ਗਿਆਨੀ ਮਹਾਤਮਾ ਬੜੇ ਬੜੇ ਉੱਚ ਕੋਟੀ ਦੇ ਹੁੰਦੇ ਨੇ, ਤੁਹਾਡੇ ਕੋਲ ਬਹੁਤ ਸਾਰੇ ਮੋਤੀ ਇਕੱਠੇ ਕੀਤੇ ਹੁੰਦੇ ਹਨ, ਸਾਡੀ ਗੱਲ ਹੀ ਹੁੰਦੇ ਆ। ਇਸ ਕਰਕੇ ਤੁਹਾਡੀ ਕਈ ਵਾਰੀ ਸਮਝ ਬਹੁਤ ਉੱਚੀ ਹੁੰਦੀ ਹੈ, ਕਥਾ ਕਰਦਿਆਂ ਤਾਂ ਬਹੁਤ ਸਾਰੀਆਂ ਗਲਤੀਆਂ ਹੋ ਗਈਆਂ ਹੋਣ, ਸੋ ਅਣਜਾਣ ਬੱਚਾ ਸੋਚ ਕੇ ਮੁਆਫ਼ ਕਰਨਾ ਜੀ, ਔਰ ਦੱਸ ਵੀ ਦੇਣੀ ਗਲਤੀ ਕੋਈ ਇਹ ਵੀ ਦੱਸਣ ਜੀ ਭਰਾਇਆ ਕਰਦਾ ਹੈ। ਇਸ ਕਰਕੇ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ, ਗੁਰੂ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ, ਗੁਰਮੁਖ ਪਿਆਰੀ ਸਾਰੀ ਸੰਗਤਾਂ ਦਾ। ਸੋ ਸਾਰਿਆਂ ਨੂੰ ਭਾਈ ਸਤਿਗੁਰੂ ਆਪਣੇ ਦਰੋਂ ਕੋਲੋਂ ਨਾਮਦਾਨ ਬਖਸ਼ੇ ਗੁਰਮੁਖ ਪਿਆਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।